ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਾ ਚਿਲਕਣਾ ਕੋਟਿਮ ਕਾਲੜੀ ਮਾਸ ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ ਉਜਲ ਕਹਾ ਚਿਲਕਣਾ ਕੋਟਿਮ ਕਾਲੜੀ ਮਾਸ ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥਾ ਲੇਖਾ ਮੰਗੀਐ ਤਥਾ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਵੀ ਆਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀ ਆਹ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਉਲਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤੇ ਹਕੀਕਤ ਤੇ ਸੁਭਾਏ ਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਬੈਠੇ ਗੁਰਮੁਖ ਪਿਆਰੇ ਮਾਈ ਭਾਈ ਸਤ ਸੰਗੀ ਜਨੋ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ। ਆਪਾਂ ਨੂੰ ਸਾਹਿਬਾਂ ਦੀ ਬਾਰਗਾਹ ਅੰਦਰ ਜੁੜ ਬੈਠ ਕੇ ਗੁਰਬਾਣੀ ਰਾਹੀਂ ਆਪਣੇ ਮਨੁੱਖਾ ਜ਼ਿੰਦਗੀ ਦੀਆਂ ਕੀਮਤੀ ਘੜੀਆਂ ਨੂੰ ਸਫਲਾ ਬਣਾਉਣ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਪ ਜੀ ਨੇ ਜੋ ਮੁੱਖ ਵਾਕ ਹੁਕਮਨਾਮਾ ਜੋ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤਾ ਹੈ, ਉਹ ਹੁਕਮਨਾਮਾ ਆਪ ਜੀ ਨੇ ਉਸ ਦਾ ਪਾਠ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਜ਼ਾਹਰ ਪੀਰ ਜਗਤ ਗੁਰ ਬਾਬਾ ਕਾਮਿਲ ਮਰਦ ਮਰਦੇ ਮਜ਼ਾਹਿਦ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਰਾਗ ਸੂਹੀ ਵਿੱਚ ਦਰਜ ਹੈ। ਆਓ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਸ ਦਾ ਲੜੀਵਾਰ ਪਾਠ ਅਤੇ ਉਸ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 729 ਤੇ ਸੁਭਾਏਮਾਨ ਹੈ। ਰਾਗ ਦਾ ਸੰਬੰਧ ਗਾਉਣ ਦੇ ਨਾਲ ਹੈ, ਘਰ ਛੇਵਾਂ ਘਰ ਦਾ ਸੰਬੰਧ ਵਜਾਉਣ ਦੇ ਨਾਲ ਹੈ। ਬਾਣੀ ਕਾਵਿ ਰੂਪ ਦੇ ਵਿੱਚ ਹੈ, ਰਾਗ ਬੱਧ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹਰੇਕ ਪੱਖ ਤੋਂ ਮੁਕੰਮਲ ਰਚਨਾ ਰਚਦਿਆਂ ਹੋਇਆਂ ਰਾਗ ਦਾ ਨਾਮ ਅਤੇ ਕਿਸ ਤਾਲ ਵਿੱਚ ਗਾਉਣਾ ਹੈ ਉਹ ਹਦਾਇਤ ਕੀਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਗੁਰਬਾਣੀ ਦਾ ਸਿਰਲੇਖ ਹੈ, ਮੰਗਲਾਚਰਨ ਵੀ ਹੈ। ਅਕਾਲ ਪੁਰਖ ਵਾਹਿਗੁਰੂ ਦਾ ਉਹ ਟਾਸਰਾ, ਉਸ ਦੀ ਉਸਤਤ ਔਰ ਸਾਰੀ ਗੁਰਬਾਣੀ ਦਾ ਜੋ ਵਿਸ਼ਾ ਹੈ, ਵਿਸ਼ਾ ਵਸਤੂ, ਉਹ ਇੱਕ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਸੱਜਣ ਜਿਸ ਨੂੰ ਠੱਗ ਕਹਿੰਦੇ ਸਨ, ਅੱਜ ਆਪਾਂ ਠੱਗ ਤਾਂ ਨਹੀਂ ਕਹਿ ਸਕਦੇ, ਉਹ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਮੰਨ ਕੇ ਸੰਤ ਬਣ ਗਿਆ ਸੀ। ਹੈਰਾਨੀ ਵਾਲੀ ਗੱਲ ਹੈ, ਜਿੰਨਾ ਚਿਰ ਉਹ ਸੰਤ ਨਹੀਂ ਸੀ ਉਹਨਾਂ ਚਿਰ ਲੋਕ ਉਸ ਨੂੰ ਸੰਤ ਕਹਿੰਦੇ ਸਨ, ਉਹਦੀ ਚੁੰਗਲ ਵਿੱਚ ਫਸਦੇ ਸਨ। ਉਸ ਨੇ ਸਰਾਂ ਬਣਾਈ ਸੀ, ਉਸਦੀ ਸਰਾਂ ਵਿੱਚ ਜਾ ਕੇ ਭੁਲੇਖੇ ਦਾ ਸ਼ਿਕਾਰ ਹੁੰਦੇ ਸਨ, ਪਰ ਉਹਦੇ ਭਾਗ ਜਾਗੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਸ ਦੀ ਸਰਾਂ ਵਿੱਚ ਗਏ ਉਸ ਨੂੰ ਤਾਰਨ ਵਾਸਤੇ, ਉਪਦੇਸ਼ ਦੇਣ ਵਾਸਤੇ ਕਿ ਇੱਕ ਬੰਦੇ ਦਾ ਜੇ ਸੁਧਾਰ ਕਰ ਦੇਈਏ, ਉਪਦੇਸ਼ ਦੇ ਦੇਈਏ ਤਾਂ ਕਈਆਂ ਦਾ ਭਲਾ ਹੋ ਜਾਵੇਗਾ। ਪਤਾ ਨਹੀਂ ਉਹਨੇ ਕਿੰਨਿਆਂ ਨੂੰ ਹੋਰ ਲੁੱਟਣਾ ਸੀ, ਕਿੰਨਿਆਂ ਨੂੰ ਮਾਰਨਾ ਸੀ। ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਦਾ ਪਾਰੋ ਉਤਾਰਾ ਕੀਤਾ, ਉਸਦੇ ਕੋਲ ਚੱਲ ਕੇ ਗਏ, ਉਪਦੇਸ਼ ਦਿੱਤਾ, ਉਸ ਨੇ ਸੁਣਿਆ ਅਤੇ ਮੰਨਿਆ। ਇਸ ਲਈ ਜਦੋਂ ਸੱਜਣ ਸੰਤ ਬਣ ਗਿਆ, ਉਸ ਤੋਂ ਬਾਅਦ ਲੋਕ ਅੱਜ ਤੱਕ ਉਸ ਨੂੰ ਠੱਗ ਕਹਿੰਦੇ ਹਨ, ਕਿਉਂਕਿ ਇਹ ਦੁਨੀਆ ਦੀ ਫਿਤਰਤ ਹੈ। ਜਦੋਂ ਵਿਚਾਰਾ ਸੰਤ ਬਣ ਗਿਆ ਅਤੇ ਅੱਜ ਤੱਕ ਜ਼ਿਆਦਾਤਰ ਲੋਕ ਠੱਗ ਕਹਿੰਦੇ ਹਨ, ਅਤੇ ਜਦੋਂ ਠੱਗ ਸੀ ਉਦੋਂ ਲੋਕ ਉਸ ਨੂੰ ਸੰਤ ਕਹਿੰਦੇ ਸਨ। ਇਹਨੂੰ ਕਹਿੰਦੇ ਭੁਲੇਖੇ ਦਾ ਸ਼ਿਕਾਰ ਹੋ ਜਾਣਾ, ਭਰਮ ਜਾਲ ਦੇ ਵਿੱਚ ਫਸ ਜਾਣਾ, ਜਮ ਦੇ ਜਾਲ ਵਿੱਚ ਜਕੜੇ ਪਕੜੇ ਜਾਣਾ, ਅੱਜ ਵੀ ਇੱਦਾਂ ਹੁੰਦਾ ਹੈ। ਸੋ ਇਸ ਦੇ ਨਾਲ ਇਹ ਉਥਾਨਕਾ ਹੈ, ਇਹ ਇਸ ਸ਼ਬਦ ਦੇ ਨਾਲ ਇਤਿਹਾਸ ਜੁੜਿਆ ਹੈ, ਸਾਖੀ ਜੁੜੀ ਹੈ। ਪਰ ਇਹ ਸ਼ਬਦ ਜੋ ਹੈ, ਬਾਣੀ ਹੈ, ਇਹ ਇਕੱਲਾ ਸੱਜਣ ਵਾਸਤੇ ਨਹੀਂ ਹੈ। ਉਪਦੇਸ਼ ਉਸ ਨੂੰ ਦਿੱਤਾ, ਮੌਕਾ ਬਣਿਆ ਲੋੜ ਨੂੰ ਮੁੱਖ ਰੱਖ ਕੇ, ਪਰ ਬਾਣੀ ਵਿੱਚ ਸਤਿਗੁਰਾਂ ਨੇ ਸ਼ਬਦ ਹੀ ਲਿਖਿਆ ਹੈ। ਬਾਣੀ ਵਿੱਚ ਸਾਖੀ ਦਾ ਜ਼ਿਕਰ ਨਹੀਂ ਕੀਤਾ, ਇਤਿਹਾਸ ਨਹੀਂ ਲਿਖਿਆ ਬਾਣੀ ਵਿੱਚ। ਤਾਂ ਉਦੋਂ ਜੋ ਉਹਨਾਂ ਨੂੰ ਧੁਰਕੀ ਬਾਣੀ ਆਈ ਸੱਚਖੰਡ ਤੋਂ, ਉਹ ਬਾਣੀ ਉਹਨਾਂ ਨੇ ਗਾਇਨ ਕੀਤਾ ਸ਼ਬਦ, ਉਸਨੇ ਆਪਣੇ ਸਾਥੀਆਂ ਸਮੇਤ ਚੇਲਿਆਂ ਸਮੇਤ ਸਰਵਣ ਕੀਤਾ। ਸਤਿਗੁਰਾਂ ਨੇ ਇਸ ਸ਼ਬਦ ਦੀ ਵਿਚਾਰ ਕੀਤੀ, ਉਸਨੇ ਆਪਣੀ ਹਾਰ ਮੰਨੀ, ਗਲਤੀ ਕਬੂਲ ਕੀਤੀ ਔਰ ਉਹ ਸ਼ਬਦ ਸਾਹਿਬਾਂ ਨੇ ਬਾਣੀ ਵਿੱਚ ਦਰਜ ਕੀਤਾ। ਬਾਣੀ ਵਿੱਚ ਕਿਉਂ ਦਰਜ ਕੀਤਾ? ਸਾਡੇ ਸਾਰਿਆਂ ਵਾਸਤੇ ਕੀਤਾ, ਸਮਸਤ ਸੰਸਾਰ ਵਾਸਤੇ ਕੀਤਾ, ਦੁਨੀਆਂ ਦੇ ਭਲੇ ਵਾਸਤੇ ਕੀਤਾ, ਕਿਉਂਕਿ ਇਹ ਜੋ ਸੰਸਾਰ ਦੀ ਰਚਨਾ ਹੈ ਇੱਥੇ ਨੇਕੀ ਬਦੀ ਝੂਠ ਸੱਚ ਹਮੇਸ਼ਾ ਚੱਲਦਾ ਰਹਿੰਦਾ। ਜਿਹੜੀ ਬਰਿਆਈ ਹੈ ਮਨ ਵਿੱਚੋਂ ਪੈਦਾ ਹੁੰਦੀ ਹੈ। ਜਿਹੜੇ ਮਨੁੱਖ ਵਿਛੜ ਕੇ ਸੰਸਾਰ ਵਿੱਚ ਆਉਂਦੇ ਹਨ ਬਹੁਤੇ ਭੁੱਲ ਜਾਂਦੇ ਹਨ, ਜਨਮ ਵੇਲੇ ਹੀ ਭੁੱਲ ਜਾਂਦੇ ਹਨ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਸਾਰੀ ਬਦੀ ਉੱਥੋਂ ਪੈਦਾ ਹੋਣੀ ਸ਼ੁਰੂ ਹੁੰਦੀ ਹੈ, ਸਾਰੀ ਬਰਿਆਈ ਉੱਥੋਂ ਸ਼ੁਰੂ ਹੁੰਦੀ ਹੈ, ਸਾਰੇ ਅਵਗੁਣ ਉੱਥੋਂ ਸ਼ੁਰੂ ਹੋ ਜਾਂਦੇ ਹਨ, ਬਾਕੀ ਜਿਵੇਂ ਜਿਵੇਂ ਦੀ ਸੰਗਤ ਮਿਲੇ। ਸੋ ਆਪਾਂ ਜਿਵੇਂ ਫਸਲਾਂ ਬੀਜਦੇ ਹਾਂ, ਆਪਾਂ ਕਣਕ ਬੀਜੀਏ, ਧਾਨ ਲਾਈਏ, ਮੂੰਜੀ ਬੀਜੀਏ, ਝੋਨਾ ਬੀਜੀਏ ਅਤੇ ਨਦੀਨ ਆਪਣੇ ਆਪ ਵਿੱਚ ਪੈਦਾ ਹੋ ਜਾਂਦਾ। ਸੰਸਾਰ ਦੇ ਵਿੱਚ ਮਨੁੱਖ ਆਉਂਦਾ ਹੈ ਹੰਸ ਵਰਗਾ ਆਦਮੀ, ਨਾਨਕ ਹੰਸਾ ਆਦਮੀ ਹੈ ਤੇ ਹੰਸ ਵਰਗਾ, ਇਸ ਦੀ ਆਤਮਾ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ, ਪਰ ਇਹ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ। ਨਾਨਕ ਹੰਸਾ ਆਦਮੀ ਵੱਧੇ ਜੰਮਪੁਰ ਜਾਏ, ਪਰ ਜੰਮ ਦੀ ਭਰਮ ਦੀ ਜਕੜ ਪਕੜ ਵਿੱਚ ਆ ਜਾਂਦਾ ਹੈ ਅਤੇ ਜੇ ਨਾ ਸਮਝੇ, ਨਾ ਸੰਗਤ ਮਿਲੇ, ਨਾ ਉਪਦੇਸ਼ ਮਿਲੇ, ਇੱਦਾਂ ਹੀ ਫਿਰ ਸੰਸਾਰ ਤੋਂ ਚਲਿਆ ਜਾਂਦਾ। ਸੋ ਸੱਜਣ ਨੂੰ ਉਪਦੇਸ਼ ਦਿੰਦਿਆਂ ਮਖਮੂਦਪੁਰਾ ਤਲੰਬਾ, ਹੁਣੇ ਪਾਕਿਸਤਾਨ ਦੇ ਵਿੱਚ ਇਹ ਜਗ੍ਹਾ ਰਹਿ ਗਈ ਹੈ, ਉੱਥੇ ਵਗਦੀ ਸੜਕ 'ਤੇ ਜਿਹੜਾ ਰਾਹ ਬਹੁਤ ਵਗਦਾ ਸੀ, ਰਾਈ ਪਾਂਧੀ ਬਹੁਤ ਜਾਂਦੇ ਸਨ, ਉਦੋਂ ਆਮ ਹੀ ਲੋਕ ਇਹ ਕੰਮ ਕਰਦੇ ਸਨ। ਸੱਜਣ ਨੇ ਵੀ ਆਉਣ ਜਾਣ ਵਾਲਿਆਂ ਵਾਸਤੇ ਸਹੂਲਤ ਵਾਸਤੇ ਸਰਾਂ ਬਣਾਈ, ਪਰ ਫਿਰ ਉਹ ਸਵਾਰਥੀ ਹੋ ਗਿਆ, ਸਹਿਜੇ ਸਹਿਜੇ ਕਪਟੀ ਹੋ ਗਿਆ। ਉਹਨੂੰ ਲੋਕ ਧਾਰਮਿਕ ਆਦਮੀ ਸਮਝਦੇ ਸਨ, ਧਾਰਮਿਕ ਤੌਰ 'ਤੇ ਉਸਨੇ ਆਪਣੇ ਆਪ ਨੂੰ ਪ੍ਰਸਿੱਧ ਕੀਤਾ ਸੀ, ਪਰ ਹੈ ਪਖੰਡੀ ਸੀ। ਲੋਕ ਉਹਦੇ ਜਾਲ ਵਿੱਚ ਫਸਦੇ ਸਨ, ਲੋਕਾਂ ਨੂੰ ਕਮਰਾ ਦਿੰਦਾ ਸੀ, ਖਾਣ ਪੀਣ ਦਾ ਪ੍ਰਬੰਧ ਸੀ, ਖਾਣਾ ਦਿੰਦਾ ਸੀ, ਪਰ ਜਦੋਂ ਲੋਕ ਰਾਹੀ ਪਾਂਧੀ ਰਾਤ ਨੂੰ ਰਾਹਗੀਰ ਸੌਂ ਜਾਂਦੇ ਸਨ, ਜਾਂ ਤਾਂ ਲੁੱਟ ਲੈਂਦਾ ਸੀ ਅਤੇ ਕਈਆਂ ਨੂੰ ਮਾਰ ਵੀ ਦਿੰਦਾ ਸੀ। ਇਹ ਉਹਦਾ ਨਿੱਤ ਦਾ ਰੋਜ਼ ਦਾ ਕੰਮ ਸੀ, ਸਾਖੀ ਦੇ ਵਿਸਥਾਰ ਦੀ ਲੋੜ ਨਹੀਂ ਹੈ ਕਿਉਂਕਿ ਆਪਾਂ ਨੂੰ ਪਤਾ। ਸੋ ਇਹ ਉਪਦੇਸ਼ ਲਿਖਿਆ ਤਾਂ ਹੈ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਇਹ ਗੁਰਬਾਣੀ ਦੀ ਪੰਕਤੀ ਹੈ। ਕਿਸੇ ਇੱਕ ਨੂੰ ਦਿੱਤਾ ਹੋਇਆ ਉਪਦੇਸ਼ ਸਾਰੇ ਸੰਸਾਰ ਵਾਸਤੇ ਸਾਂਝਾ ਹੁੰਦਾ ਹੈ, ਕਿਉਂਕਿ ਮਨ ਸਾਰਿਆਂ ਕੋਲ ਹੈ, ਆਤਮਾ ਸਾਰਿਆਂ ਕੋਲ ਹੈ, ਸਾਰੇ ਲਾਹਾ ਲੈਣ ਵਾਸਤੇ ਆਏ ਨੇ, ਸਾਰੇ ਆਪਾਂ ਇਸ ਸੰਸਾਰ ਦੇ ਵਿੱਚ ਰਹਿੰਦੇ ਹਾਂ। ਇਸ ਸੰਸਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ, ਕਿਹੜੀ ਕਿਹੜੀ ਮੁਸੀਬਤ ਆ ਸਕਦੀ ਹੈ, ਕਿਹੜਾ ਕਿਹੜਾ ਮਸਲਾ ਉੱਠ ਸਕਦਾ, ਉਹਦਾ ਕੀ ਹੱਲ ਹੈ, ਉਹ ਗੁਰਬਾਣੀ ਵਿੱਚ ਦੱਸਿਆ। ਜਿਹੜੇ ਜਿਹੜੇ ਮਨੁੱਖ ਸੰਸਾਰ 'ਤੇ ਆਉਂਦੇ ਹਨ ਉਹਨਾਂ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਸੰਸਾਰ ਦੀ ਸਿਰਜਣਾ ਕੀਤੀ ਹੈ, ਮਨੁੱਖਾਂ ਨੂੰ ਸੰਸਾਰ 'ਤੇ ਭੇਜਿਆ, ਕਿਉਂਕਿ ਕਰਤੇ ਦੀ ਖੇਡ ਹੈ, ਮਨੁੱਖ ਸੰਸਾਰ 'ਤੇ ਕਿਉਂ ਆਇਆ, ਕਿਵੇਂ ਵਿਛੜਿਆ, ਕੀ ਉਹਨੂੰ ਕਰਨਾ ਚਾਹੀਦਾ, ਕਿੱਦਾਂ ਉਹ ਜਿੱਥੋਂ ਵਿਛੜਿਆ ਉੱਥੇ ਲੱਗ ਸਕਦਾ, ਸਾਰਾ ਕੁਝ ਗੁਰਬਾਣੀ ਵਿੱਚ ਲਿਖਿਆ ਹੋਇਆ। ਗੁਰਬਾਣੀ ਸਾਡੀ ਸਾਰਿਆਂ ਦੀ ਆਤਮ ਕਥਾ ਹੈ। ਸੋ ਇਸ ਸ਼ਬਦ ਦਾ ਜੋ ਵਿਸ਼ਾ ਹੈ ਉਹ ਹੈ ਦਿਖਾਵਾ ਅਤੇ ਪਖੰਡ, ਕਿ ਪਖੰਡੀ ਲੋਕਾਂ ਤੋਂ ਹਮੇਸ਼ਾ ਬਚਣਾ ਚਾਹੀਦਾ। ਹਰੇਕ ਚਮਕ ਦੀ ਚੀਜ਼ ਸੋਨਾ ਨਹੀਂ ਹੁੰਦੀ, ਕਿਉਂਕਿ ਮਨੁੱਖ ਜਿਹੜਾ ਉਹ ਲਿਬਾਸ ਤੋਂ, ਪਹਿਰਾਵੇ ਤੋਂ, ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦਾ। ਲੋਕ ਜੰਮ ਦੇ ਜਾਲ ਵਿੱਚ, ਭਰਮ ਜਾਲ ਵਿੱਚ ਫਸ ਜਾਂਦੇ ਨੇ, ਇਹਦੇ ਨਾਲ ਕੀ ਹੁੰਦਾ ਹੈ, ਬੁੱਧ ਭ੍ਰਿਸ਼ਟ ਹੋ ਜਾਂਦੀ ਹੈ। ਇਸ ਲਈ ਗੁਰਬਾਣੀ ਵਿੱਚ ਜਿਹੜਾ ਬੰਦਾ ਧਰਮ ਦਾ ਮਿਸਯੂਜ਼ ਕਰਦਾ ਹੈ, ਧਰਮ ਦੇ ਉਲੇ ਕੁਕਰਮ ਕਰਦਾ ਹੈ, ਧਰਮ ਦੀ ਆੜ ਹੇਠ ਧਰਮ ਤੋਂ ਉਲਟ ਚੱਲਦਾ ਹੈ, ਉਹ ਸਭ ਤੋਂ ਵੱਡਾ ਪਾਪੀ ਗਰਦਾਨਿਆ ਗਿਆ ਹੈ, ਜਿਹੜਾ ਸੱਚ ਲੁਕਾਉਂਦਾ ਹੈ, ਸੱਚ ਛੁਪਾਉਂਦਾ ਹੈ। ਕਿਉਂਕਿ ਜਿਹੜਾ ਝੂਠ ਹੈ ਅਤੇ ਜਿਹੜੇ ਝੂਠੇ ਮਨੁੱਖ ਹਨ ਉਹਨਾਂ ਵਾਸਤੇ ਸਭ ਤੋਂ ਸੇਫ ਜਗ੍ਹਾ ਜਿੱਥੇ ਜਾ ਕੇ ਬੈਠ ਕੇ ਉਹ ਬਚ ਸਕਦੇ ਨੇ, ਝੂਠੇ ਮਕਾਰ ਫਰੇਬੀ ਪਖੰਡੀ ਇਹ ਮਨੁੱਖ ਦੁਨੀਆਂ 'ਤੇ ਹੁੰਦੇ ਨੇ ਵੱਡੀ ਤਾਦਾਦ ਵਿੱਚ। ਔਰ ਜਿਹੜੇ ਜ਼ਿਆਦਾ ਝੂਠੇ ਹਨ ਉਹ ਪਖੰਡ ਦੇ ਕੱਪੜੇ ਪਾ ਕੇ ਧਾਰਮਿਕ ਖੇਤਰ ਵਿੱਚ ਧਰਮ ਦੀ ਦੁਨੀਆਂ ਵਿੱਚ ਬੈਠ ਜਾਂਦੇ ਹਨ। ਉਹ ਝੂਠਿਆਂ ਵਾਸਤੇ ਸਭ ਤੋਂ ਸੇਫ ਜਗ੍ਹਾ ਹੁੰਦੀ ਹੈ ਕਿਉਂਕਿ ਪਤਾ ਨਹੀਂ ਲੱਗਦਾ। ਸੋ ਗੁਰਬਾਣੀ ਨੇ ਇਸ ਗੱਲ ਤੋਂ ਆਗਾਹ ਕੀਤਾ ਹੈ ਕਿ ਭਾਈ ਅਸਲ ਵੀ ਹੈ, ਅਸਲ ਤੇ ਹੈ ਹੀ ਹੈ, ਅਸਲ ਤੇ ਹਮੇਸ਼ਾ ਰਹਿਣੀ ਹੈ, ਪਰ ਅਸਲ ਦੇ ਨਾਲ ਸੰਸਾਰ ਵਿੱਚ ਨਕਲ ਵੀ ਚੱਲਦੀ ਹੈ। ਜਿੰਨੀ ਕੋਈ ਵਸਤੂ ਵਧੇਰੇ ਕੀਮਤੀ ਹੋਵੇ ਓਨੀ ਉਹਦੀ ਬਾਜ਼ਾਰ ਵਿੱਚ ਨਕਲ ਵੀ ਜ਼ਿਆਦਾ ਹੁੰਦੀ। ਇਹ ਸੰਸਾਰ ਦੀ ਫਿਤਰਤ ਹੈ। ਧਰਮ ਦੀ ਦੁਨੀਆਂ ਵਿੱਚ ਜੇ ਧਰਮ ਕਮਾਉਣਾ ਹੈ, ਗਿਆਨ ਲੈਣਾ ਹੈ, ਨਾਮ ਜਪਣਾ ਹੈ, ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ, ਚੰਗੀਆਂ ਦੀ ਸੰਗਤ ਕਰਨੀ ਹੈ, ਤਾਂ ਗੁਰਬਾਣੀ ਦਾ ਓਟ ਆਸਰਾ ਲੈਣਾ, ਗੁਰਬਾਣੀ ਤੋਂ ਪੜ੍ਹਨਾ ਅਤੇ ਗੁਰਬਾਣੀ ਤੋਂ ਸਮਝਣਾ ਬਹੁਤ ਜ਼ਰੂਰੀ ਹੈ। ਸਾਰੇ ਮਸਲਿਆਂ ਦਾ ਹੱਲ ਜਿਹੜੀ ਹੈ ਉਹ ਗੁਰਮਤ ਹੈ, ਗੁਰਬਾਣੀ ਹੈ, ਅਤੇ ਸਮਝਣ ਵਾਸਤੇ ਹੈ ਸ਼ਬਦ ਵਿਚਾਰ। ਸੋ ਅਸਲੀ ਸੰਤਾਂ ਦੀ ਤਾਂ ਵਡਿਆਈ ਕੀਤੀ ਹੈ, ਨਕਲੀ ਸੰਤ ਤਾਂ ਹੋ ਨਹੀਂ ਸਕਦਾ। ਸੰਤ ਕੋਈ ਮਾੜਾ ਨਹੀਂ ਹੋ ਸਕਦਾ, ਸਾਧ ਕੋਈ ਮਾੜਾ ਨਹੀਂ ਹੋ ਸਕਦਾ, ਭਗਤ ਕੋਈ ਜਿਹੜਾ ਉਹ ਮਾੜਾ ਨਹੀਂ ਹੋ ਸਕਦਾ। ਜਿਹੜਾ ਹੋਇਆ ਹੀ ਭਗਤ ਉਹ ਭਗਤ ਹੀ ਹੋਵੇਗਾ। ਭਗਤਾਂ ਦੀ, ਸੰਤਾਂ ਦੀ, ਸਾਧਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ ਵਡਿਆਈ ਕੀਤੀ ਹੈ, ਉਹਨਾਂ ਨੂੰ ਬਣਦਾ ਮਾਨ ਸਨਮਾਨ ਸਤਿਕਾਰ ਦਿੱਤਾ ਹੈ, ਉਹਨਾਂ ਦੀ ਸੰਗਤ ਵਾਸਤੇ ਵੀ ਪ੍ਰੇਰਨਾ ਕੀਤੀ ਹੈ। ਪਰ ਉਹਨਾਂ ਨੂੰ ਜਿਹੜੇ ਬਦਨਾਮ ਕਰਦੇ ਹਨ ਉਹਨਾਂ ਤੋਂ ਸੁਚੇਤ ਵੀ ਕੀਤਾ ਹੈ। ਹਰੇਕ ਪੱਖ ਤੋਂ ਕੰਪਲੀਟ ਧਰਮ ਹੈ ਸਿੱਖ ਧਰਮ। ਗੁਰਮਤ ਦੀ ਖੋਜ, ਗੁਰਬਾਣੀ ਦੀ ਖੋਜ, ਗੁਰਬਾਣੀ ਦਾ ਸੱਚ ਕੰਪਲੀਟ ਹੈ, ਬਿਲਕੁਲ ਸੰਪੂਰਨ, ਕੋਈ ਗੁੰਜਾਇਸ਼ ਬਾਕੀ ਨਹੀਂ ਛੱਡੀ ਸਮਝਾਉਣ ਵਾਲੇ ਪਾਸੇ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਇਹ ਪੂਰਾ ਸ਼ਬਦ ਹੈ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਅਖੀਰ 'ਤੇ ਉਸ ਸ਼ਬਦ ਵਿੱਚ ਆਉਂਦਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਸਿੱਖ ਗੁਰਚਰਨੀ ਪੜ੍ਹਦੇ ਆ ਉਹਨਾਂ ਦੀ ਵਡਿਆਈ ਕੀਤੀ ਹਨ ਜਿਹੜੇ ਗੁਰਮੁਖ ਹਨ। ਜਿੰਨੀ ਜਿੰਨੀ ਕੋਈ ਪੜ੍ਹਾਈ ਕਰਦਾ, ਜਿੰਨਾ ਜਿੰਨਾ ਕੋਈ ਧਰਮ ਕਮਾਉਂਦਾ, ਉਹਨੂੰ ਖਿਤਾਬ ਦਿੱਤਾ। ਜਿਵੇਂ ਜਿਵੇਂ ਕੋਈ ਗਿਆਨ ਲੈਂਦਾ ਹੈ, ਜਿਵੇਂ ਜਿਵੇਂ ਕੋਈ ਸਿਮਰਨ ਕਰਦਾ ਹੈ, ਬੰਦਗੀ ਕਰਦਾ, ਨਾਮ ਜਪਦਾ, ਅਭਿਆਸ ਕਰਦਾ, ਅਵਗੁਣਾਂ ਤੋਂ ਉਹਦਾ ਖਹਿੜਾ ਛੁੱਟਦਾ ਹੈ, ਸੱਚ ਵਾਲੇ ਪਾਸੇ ਨੇੜਤਾ ਬਣਦੀ ਹੈ, ਝੂਠ ਤੋਂ ਦੂਰੀ ਬਣਦੀ ਹੈ, ਭਰਮ ਤੋਂ, ਅਗਿਆਨਤਾ ਤੋਂ, ਉਦਾਂ ਉਹਦੀ ਸੁਰਤ ਉੱਚੀ ਹੁੰਦੀ, ਉਹਨੂੰ ਖਿਤਾਬ ਮਿਲਦਾ। ਉਹ ਭਗਤ ਹੈ, ਸੰਤ ਹੈ, ਸਾਧ ਹੈ, ਗੁਰਮੁਖ ਹੈ, ਗੁਰਸਿੱਖ ਹੈ, ਗੁਰਬਾਣੀ ਵਿੱਚ ਉਸਦਾ ਵਿਸਥਾਰ ਹੈ। ਪਰ ਇਹਨਾਂ ਨੂੰ ਜਿਹੜੇ ਗੁਰਮੁਖ ਪਿਆਰੇ ਹਨ ਕੋਈ ਬਦਨਾਮ ਨਾ ਕਰੇ, ਇਹਨਾਂ ਦੀ ਬਦਨਾਮੀ ਨਾ ਹੋਵੇ, ਇਹਨਾਂ ਦੀ ਜੈ ਜੈਕਾਰ ਹੋਵੇ। ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ। ਇਸ ਵਾਸਤੇ ਗੁਰਬਾਣੀ ਵਿੱਚ ਪਖੰਡ ਤੋਂ, ਦਿਖਾਵੇ ਤੋਂ ਭਾਈ ਆਗਾਹ ਕੀਤਾ ਹੈ। ਇਸ ਲਈ ਸੱਜਣ ਨੂੰ ਸਮਝਾਉਂਦਿਆਂ ਇਹ ਸ਼ਬਦ ਸਾਡੇ ਵਾਸਤੇ ਉਚਾਰਨ ਕੀਤਾ ਹੈ, ਭਾਈ ਹਰੇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਦੂਰੋਂ ਤੇ ਕੱਚ ਵੀ ਚਮਕਦਾ ਸੋਨੇ ਵਰਗਾ ਲੱਗਦਾ, ਪਰ ਭੁਲੇਖੇ ਦਾ ਸ਼ਿਕਾਰ ਨਹੀਂ ਹੋਣਾ। ਭੁਲੇਖੇ ਤੋਂ ਕਿਵੇਂ ਕੱਢਿਆ, ਕਿਵੇਂ ਸਤਿਗੁਰਾਂ ਨੂੰ ਬਾਣੀ ਫੁਰਦੀ ਸੀ, ਕਿਵੇਂ ਉਹ ਜਾ ਕੇ ਸਮਝਾਉਂਦੇ ਸਨ, ਕਿਵੇਂ ਫਿਰ ਮਨੁੱਖਾਂ ਦਾ ਜੀਵਨ ਬਦਲ ਜਾਂਦਾ ਸੀ। ਜਿਹਦਾ ਜੀਵਨ ਬਦਲਦਾ ਸੀ, ਸੁਰਤ ਉੱਚੀ ਹੁੰਦੀ ਸੀ, ਉਹਨੂੰ ਕਹਿੰਦੇ ਪਾਰ ਉਤਾਰਾ ਹੋ ਜਾਣਾ, ਗੁਰੂ ਵਾਲੇ ਬਣ ਜਾਣਾ। ਸੋ ਆਓ ਆਪਾਂ ਸ਼ਬਦ ਤੋਂ ਸਮਝਦੇ ਹਾਂ। ਸੱਜਣ ਦੀ ਸਰਾਂ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਭਾਈ ਮਰਦਾਨਾ ਜੀ ਸਮੇਤ ਗਏ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਦੋਂ ਦੋਨੇ ਜਾਣੇ ਗਏ, ਸਤਿਗੁਰ ਸੱਚੇ ਪਾਤਸ਼ਾਹ ਦੇ ਚਿਹਰੇ 'ਤੇ ਲਾਲੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਧੰਨ ਧਰਤੀ ਵਿੱਚ ਦੱਬੀਏ ਮਸਤਕ ਪ੍ਰਵਾਣੇ। ਜਿਹੜਾ ਬੰਦਾ ਅਮੀਰ ਹੁੰਦਾ ਹੈ, ਜਿਹੜਾ ਬੰਦਾ ਧੰਨਵਾਨ ਹੁੰਦਾ, ਜਿਹਦੇ ਕੋਲ ਦੁਨਿਆਵੀ ਮਾਇਆ ਵੀ ਹੁੰਦੀ ਹੈ, ਉਹਦੀ ਵੀ ਚਾਲ ਚੱਲਣ ਤੋਂ, ਚਿਹਰੇ ਮੋਹਰੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਪੱਲੇ ਕੁਝ ਹੈ, ਜੇ ਉਹ ਛਪਾਵੇ ਵੀ। ਜਿਹਦੇ ਕੋਲ ਨਾਮ ਦਾ ਧੰਨ ਹੋਵੇ ਉਹ ਵੀ ਛਪਾਉਂਦਾ ਪਰ ਪ੍ਰਗਟ ਹੋ ਜਾਂਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਉੱਥੇ ਗਏ, ਚਿਹਰੇ 'ਤੇ ਲਾਲੀ, ਜਾਹੋ ਜਲਾਲ, ਸੱਜਣ ਨੇ ਵੇਖਿਆ ਵੀ ਧਨੀ ਬੰਦੇ ਨੇ, ਥੋੜ੍ਹਾ ਕੁ ਉਹਨਾਂ ਕੋਲ ਸਮਾਨ ਸੀ ਰਾਹ ਦੇ ਖਰਚ ਵਾਸਤੇ, ਕੱਪੜੇ ਵਗੈਰਾ, ਬਸਤਰੇ ਆਦਿਕ। ਜਾਂਦਿਆਂ ਸਾਰ ਖਾਤਰਦਾਰੀ ਕੀਤੀ, ਮੌਕੇ ਦੇ ਹਿਸਾਬ ਦੇ ਨਾਲ ਜਲ ਪਾਣੀ ਪੁੱਛਿਆ। ਸਤਿਗੁਰਾਂ ਨੇ ਮਰਦਾਨੇ ਨੂੰ ਮਨ੍ਹਾ ਕਰ ਦਿੱਤਾ ਕਿ ਜਿੰਨਾ ਚਿਰ ਅਸੀਂ ਇਸ਼ਾਰਾ ਨਾ ਕਰੀਏ ਕੁਝ ਖਾਣਾ ਪੀਣਾ ਨਹੀਂ ਹੈ। ਆਪਾਂ ਪਹਿਲੋਂ ਜਿਸ ਕੰਮ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਉਹ ਕੰਮ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਦੀ ਇਹ ਜ਼ਿੰਮੇਵਾਰੀ ਪਰਮੇਸ਼ਰ ਵੱਲੋਂ ਸੀ, ਇੱਦਾਂ ਉਹਨਾਂ ਨੇ ਜਾ ਕੇ ਪ੍ਰਚਾਰ ਕੀਤਾ। ਜਦੋਂ ਆਪੋ ਆਪਣੇ ਕਮਰਿਆਂ ਵਿੱਚ ਸੱਜਣ ਆਰਾਮ ਕਰਨ ਵਾਸਤੇ ਚਲੇ ਗਿਆ, ਉਡੀਕ ਲੱਗਾ ਕਰਨ, ਉਸਦੇ ਚੇਲੇ ਚੱਟਦੇ ਉਡੀਕ ਲੱਗੇ ਕਰਨ ਵੀ ਕਿਹੜੇ ਵੇਲੇ ਸੌਣ, ਆਰਾਮ ਕਰਨ, ਅਸੀਂ ਆਪਣਾ ਕੰਮ ਕਰੀਏ। ਜਦੋਂ ਸ਼ਾਂਤੀ ਚਾਰੇ ਪਾਸੇ ਸਨਾਟਾ ਛਾ ਗਿਆ, ਵਾਤਾਵਰਨ ਸ਼ਾਂਤ ਹੋ ਗਿਆ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮਰਦਾਨੇ ਨੂੰ, ਮਰਦਾਨਿਆ ਸੂਹੀ ਰਾਗ ਅਲਾਪ, ਸੂਹੀ ਰਾਗ ਮਿਲਾਪ ਦਾ ਰਾਗ। ਜਦੋਂ ਦੋਨਾਂ ਜੀਆਂ ਦਾ ਮਿਲਾਪ ਹੁੰਦਾ, ਲਾਵਾਂ ਵੀ ਇਹ ਰਾਗ ਵਿੱਚ, ਇਸ ਰਾਗ ਦੇ ਵਿੱਚ ਉਚਾਰਨ ਕੀਤੀ, ਕਿਸੇ ਵਿਛੜੇ ਦਾ ਮਿਲਾਪ ਕਰਾਈਏ, ਸੂਹੀ ਰਾਗ ਵਜਾ ਮਰਦਾਨਿਆ। ਉਹਨੇ ਰਬਾਬ ਦੀਆਂ ਤਰਬਾਂ ਛੇੜੀਆਂ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮੁਖਾਰ ਮਿੰਤੋ ਇਹ ਧੁਰਕੀ ਬਾਣੀ ਆਈ, ਉਹਨਾਂ ਨੇ ਉਚਾਰਨ ਕੀਤੀ। ਜਿਵੇਂ ਜਿਵੇਂ ਸ਼ਬਦ ਗਾਇਨ ਕਰਦੇ ਗਏ, ਸੱਜਣ ਆਪਣੇ ਸਾਥੀਆਂ ਸਮੇਤ ਅਤੇ ਜਿੰਨੇ ਲੋਕ ਸਰਾਂ ਦੇ ਵਿੱਚ ਉੱਥੇ ਠਹਿਰੇ ਸਨ, ਸਾਰੇ ਕੋਲ ਆ ਗਏ। ਪਹਿਲੋਂ ਸ਼ਬਦ ਦਾ ਕੀਰਤਨ ਸੁਣਿਆ, ਕੀਰਤਨ ਦੇ ਨਾਲ ਲੋਹਾ ਗਰਮ ਹੁੰਦਾ, ਮਨ ਦਾ ਲੋਹਾ ਗਰਮ ਹੁੰਦਾ ਕੀਰਤਨ ਨਾਲ, ਸ਼ਬਦ ਚੌਂਕੀ ਨਾਲ, ਫਿਰ ਕਥਾ ਨਾਲ ਸੱਟ ਮਾਰ ਕੇ ਆਪਾਂ ਉਸ ਦਾ ਸੱਦ ਬਣਾ ਸਕਦੇ। ਲੋਹਾ ਪਹਿਲੋਂ ਗਰਮ ਕੀਤਾ ਜਾਂਦਾ, ਫਿਰ ਸੱਟ ਬਣਾ ਕੇ ਦਾਤਰੀ ਅਰੰਬਾ ਟੋਕਾ ਜੋ ਵੀ ਘੜਨਾ ਹੋਵੇ ਲੋਹਾਰ ਘੜ ਦਿੰਦਾ। ਕੀਰਤਨ ਦੇ ਨਾਲ ਲੋਹਾ ਮਨ ਦਾ ਗਰਮ ਹੁੰਦਾ, ਇਕਾਗਰਤਾ ਬਣਦੀ ਹੈ, ਇਹ ਸੁਣਨ ਵਾਸਤੇ ਤਿਆਰ ਹੁੰਦਾ। ਜੇ ਆਪਾਂ ਗੁਰਬਾਣੀ ਦੀ ਮਿਲ ਕੇ ਵਿਚਾਰ ਕਰ ਲਈਏ ਫਿਰ ਤਾਂ ਫਿਰ ਇਸ ਮਨ ਨੂੰ ਸਾਧ ਸੰਤ ਗੁਰਮੁਖ ਗੁਰਸਿੱਖ ਬਣਾਇਆ ਜਾ ਸਕਦਾ। ਸ਼ਬਦ ਗਾਇਨ ਕੀਤਾ, ਸਾਰਿਆਂ ਨੇ ਸੁਣਿਆ, ਫਿਰ ਵਿਚਾਰ ਸ਼ੁਰੂ ਹੋਈ। ਜਿਵੇਂ ਜਿਵੇਂ ਸ਼ਬਦ ਦੀ ਵਿਚਾਰ ਚੱਲੀ ਉਸਦਾ ਜੀਵਨ ਬਦਲਿਆ। ਆਓ ਸਰਵਣ ਕਰੀਏ।
ਉਜਲ ਕਹਿਆ ਚਿਲਕਣਾ ਘੋਟੇ ਮਕਾਲੜੀ ਮਸ।
ਸਭ ਤੋਂ ਪਹਿਲੀ ਉਦਾਹਰਣ ਸਮਝਾਉਣ ਵਾਸਤੇ ਐਗਜ਼ੈਂਪਲ ਦਿੱਤੀ ਸਤਿਗੁਰਾਂ ਨੇ। ਸਮਝਾਉਣ ਦਾ ਬਹੁਤ ਸੌਖਾ ਤਰੀਕਾ ਹੈ, ਬਹੁਤ ਵਧੀਆ ਤਰੀਕਾ ਹੈ। ਜਿਹੜਾ ਵੀ ਸੁਣਨਾ ਚਾਹੁੰਦਾ ਸ਼ਰਧਾਲੂ ਉਹ ਸਮਝ ਸਕਦਾ ਬੜੀ ਆਸਾਨੀ ਨਾਲ। ਪਰ ਸਤਿਗੁਰਾਂ ਨੇ ਗੁਰਬਾਣੀ ਵਿੱਚ ਅਤੇ ਧਰਮ ਵਿੱਚ ਪਹਿਲੀ ਸ਼ਰਤ ਹੀ ਇਹ ਲਾਈ ਵੀ ਸਿੱਖ ਹੋ ਜਾ। ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਨਾਮ ਜਿਹੜਾ ਦਿੱਤਾ ਉਹ ਸਿੱਖ ਦਿੱਤਾ ਕਿ ਸਿੱਖਣ ਦੀ ਭਾਵਨਾ ਉਜਾਗਰ ਹੋਵੇ। ਜਿੰਨਾ ਚਿਰ ਮਨੁੱਖ ਸਿੱਖ ਨਹੀਂ ਬਣਦਾ, ਸਿੱਖਣ ਦੀ ਭਾਵਨਾ ਨਹੀਂ, ਸੁਣਨ ਦੀ ਭਾਵਨਾ ਨਹੀਂ, ਉਹਨਾਂ ਚਿਰ ਇਹਦਾ ਕੁਝ ਨਹੀਂ ਹੋ ਸਕਦਾ। ਜੇ ਆਪਣੇ ਆਪ ਨੂੰ ਸਿੱਖ ਨਹੀਂ ਸਮਝਦਾ, ਸਿੱਖ ਨਾਮ ਤਾਂ ਦਿੱਤਾ ਕਿ ਮੈਨੂੰ ਸਿੱਖਣ ਦੀ ਲੋੜ ਹੈ, ਮੈਂ ਅਧੂਰਾ ਹਾਂ ਔਰ ਮੈਂ ਸਿੱਖ ਦੇ ਰਹਿਣਾ, ਅੱਜ ਵੀ ਮੈਂ ਸਿੱਖ ਦੇ ਰਹਿਣਾ, ਜਵਾਨੀ ਵਿੱਚ ਵੀ ਮੈਂ ਸਿੱਖ ਦੇ ਰਹਿਣਾ, ਬੁਢਾਪੇ ਵਿੱਚ ਵੀ ਸਿੱਖ ਦੇ ਰਹਿਣਾ, ਮਰਨ ਤੱਕ ਸਿੱਖ ਦੇ ਰਹਿਣਾ, ਸਿੱਖਣ ਦੀ ਲੋੜ ਰਹਿਣੀ, ਗਿਆਨ ਦਾ ਭੰਡਾਰ। ਪਰ ਜੇ ਆਪਣੇ ਆਪ ਨੂੰ ਸਿੱਖ ਨਹੀਂ ਸਮਝਦਾ, ਸਿੱਖਣ ਦੀ ਲੋੜ ਨਹੀਂ ਸਮਝਦਾ, ਸਿੱਖਣ ਦੀ ਭਾਵਨਾ ਦੇ ਨਾਲ ਜੇ ਸਤਸੰਗ ਵਿੱਚ ਨਹੀਂ ਜਾਂਦਾ, ਫਿਰ ਕਬੀਰ ਸਾਹਿਬ ਜੀ ਨੇ ਕਿਹਾ ਹੈ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜਿਉਂ ਬਾਂਸ ਬਜਾਈਐ ਫੂਕ। ਸਿੱਖ ਬਣਨਾ ਬਹੁਤ ਜ਼ਰੂਰੀ ਹੈ, ਸਿੱਖ ਕਹਾਉਣਾ ਨਹੀਂ, ਸਿੱਖ ਬਣਨਾ ਅਤੇ ਆਪਣੇ ਆਪ ਨੂੰ ਸਿੱਖ ਸਮਝਣਾ, ਸਿਖਿਆਰਥੀ ਅਤੇ ਵਿਦਿਆਰਥੀ। ਫਿਰ ਸਤਿਗੁਰ ਜੀ ਸਮਝਾ ਦਿੰਦੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਸਰੋਤਿਆਂ ਨੂੰ ਕਿ ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ। ਪੁਰਾਣੇ ਜ਼ਮਾਨੇ ਵਿੱਚ ਸਾਡੀ ਰਸੋਈ ਦੇ ਵਿੱਚ ਕਹਿ ਦੇ ਭਾਂਡੇ ਹੁੰਦੇ ਸਨ, ਹੁਣ ਲੋਕ ਸਟੀਲ ਆਦਿਕ ਜ਼ਿਆਦਾ ਵਰਤਦੇ ਆ। ਕਹਿ ਦੇ ਭਾਂਡੇ ਅੱਜ ਵੀ ਕਈਆਂ ਘਰਾਂ ਦੇ ਵਿੱਚ ਹਨ। ਕਹਿ ਦਾ ਭਾਂਡਾ ਵੇਖਣ ਨੂੰ ਬਹੁਤ ਚਮਕਦਾ ਹੈ, ਲਿਸ਼ਕਦਾ ਹੈ, ਪਰ ਜਦੋਂ ਕਹਿ ਦਾ ਭਾਂਡਾ ਮਾਂਜਿਆ ਜਾਂਦਾ ਹੈ, ਥੋੜ੍ਹੀ ਥੋੜ੍ਹੀ ਕਾਲਖ ਲੱਗਦੀ ਰਹਿੰਦੀ, ਥੋੜ੍ਹੀ ਥੋੜ੍ਹੀ ਬਹੁਤੀ ਨਹੀਂ, ਕਾਲਖ ਉਹਦੇ ਅੰਦਰੋਂ ਨਾ ਪ੍ਰਗਟ ਹੋਈ ਜਾਂਦੀ ਹੈ। ਤਾਂ ਹੀ ਕਿਹਾ ਘੋਟਮ ਕਾਲੜੀ ਮਸ, ਕਾਲੜੀ ਮੈਨੇ ਵੀ ਥੋੜ੍ਹੀ ਥੋੜ੍ਹੀ ਕਾਲਖ ਜਿਹੜੀ ਆ ਉਹ ਅੰਦਰੋਂ ਲਹਿੰਦੀ ਰਹਿੰਦੀ ਆ, ਉਹਦੀ ਕਾਲਖ ਕਦੀ ਵੀ ਖਤਮ ਨਹੀਂ ਹੁੰਦੀ, ਉਸ ਨੂੰ ਜਿੰਨਾ ਮਰਜ਼ੀ ਮਾਂਜਿਆ ਜਾਏ।
ਧੋਤਿਆ ਝੂਠ ਨਾ ਉਤਰੈ ਜੀ ਸੌ ਧੋਵਾ ਤਿਸ।
ਹਾਂਜੀ ਸਾਹਿਬ ਕਹਿ ਰਹੇ ਹਨ, ਕਹਿਣ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋਈਏ ਧੋਂਦੇ ਰਹੀਏ, ਉਹਦੀ ਕਾਲਖ ਜਿਹੜੀ ਹੈ ਕਾਲਖ ਰੂਪੀ ਝੂਠ ਉਤਰਦੀ ਨਹੀਂ। ਇਹ ਤਾਂ ਉਦਾਹਰਨਾਂ ਹਨ, ਇਹ ਆਪਾਂ ਉਦਾਹਰਨਾਂ ਆਪਣੇ ਦਿਮਾਗ ਵਿੱਚ ਰੱਖਣੀ ਹੈ, ਅੱਗੇ ਜਾ ਕੇ ਉਹ ਤੱਤ ਕੱਢਣਗੇ ਇਸ਼ਾਰਾ ਕਿਸ ਗੱਲ ਵੱਲ ਹੈ। ਕਹਿਣ ਦੇ ਭਾਂਡੇ ਨੂੰ ਉਪਦੇਸ਼ ਨਹੀਂ ਹੈ, ਉਹ ਤਾਂ ਜੜ ਮਾਇਆ, ਕਹਿਣ ਦਾ ਭਾਂਡਾ ਨਹੀਂ ਸੁਣਦਾ, ਸੁਣਦਾ ਚੇਤਨ ਹੈ। ਜੜ ਮਾਇਆ ਕਦੀ ਵੀ ਨਹੀਂ ਸੁਣਦੀ, ਸੁਣਦਾ ਚੇਤਨ ਹੈ। चेतन भाव जिंदा जागदा मनुख साडा मन ही सुन सकता है। कहन दे भांडे दी ते उदाहरण है। सो अगे साहब बख्शिश करते हैं,
सज्जन से नाल मैं चल दिया नाल चलान।
यह रहाओ की पंक्ति है। रहाओ की पंक्ति विच केंद्री भाव हुंदा, उस दे दुआले सारा शब्द घूमदा। उसका नाम भी इतफाकिया सज्जन है। संसार दे विच सज्जनताई की बहुत चर्चा हुंदी। गुरबाणी ने दसिया है कि जिन्हां ते संदणिया दुरमत वंजै मित्र असाडड़े सेई। मित्रता किन्हां नाल चाहीदी? सज्जनताई सत संगियां नाल चाहीदी है, जिन्हां दे नाल मिल के दुरमत घटे। दुरमत घटे ते गुरमत आए। सो असली सज्जन केड़े हन? जेड़े हर समय साडे नाल चलण जिंदगी विच, इत्थे भी नाल चलण, हर समय साडी सहायता करन, मरन वेले भी सहायता करन ते मरन तो बाद भी सहायता करन। दुनिया के जिहड़े सज्जण आ उन्हां दी इक लिमिट है, एक हदबंदी है। वह जिउंदियां भी साडी बहुत ही मदद नहीं कर सकते। संसार दे सज्जण, संसार दी माया, संसार दीआं सहूलतां, संसार दे पदार्थ जे साडी मदद कर सकदे होण, असीं फिर चिंता विच क्यों ग्रसे होईए? किन्ने लोक हन जिहड़े चिंता विच ग्रसे हन, चिंता विच फसे हन, चिंता दी जकड़ पकड़े विच रहिंदे परेशानी दी। सज्जनताई है, मित्रता है, बहुत वड्डे वड्डे परिवार ने, सहूलतां दी पदार्थां दी घाट कोई नहीं। घाट कादी है? घाट धर्म दी है, घाट ज्ञान दी है, घाट नाम दी है, घाट इस प्रकाश दी है जो इत्थों मिलदा। इसलिए लोकी परेशान सज्जणां दे हुंदे आ, सहूलतां दे हुंदे आ। चिंतत ही दिसै सब कोए, चेतै एक तही सुख होए। चेते करन दी जाच गुरबाणी तो ही आउंदी है। सज्जन सेई नाल मैं, हर जगह ते अंग संग प्रतीत होण। अंग संग ते है सज्जन ने शुभ गुण। शुभ गुण प्रगट होंदे अंतरात्मा तो, चित विच्चों, अंतरात्मा विच्चों, जां जिहड़ा गुर साडे अंग संग उहदे विच्चों चंगियाई पैदा होंदी। अंतरात्मा की आवाज़ जिहदी स्टार्टिंग जिहड़ी उह जमीर की आवाज़ तो शुरू होंदी। सो गुर मेरे संग सदा है नाले, सो सतगुर प्यारा मेरे नाल है, जिथै किथे मैनू लै छडाई। वो ते अंग संग है, छडाउण वास्ते तैयार है, ये उन्हूं अंग संग समझदा नहीं है, ये उहदी शरण विच नहीं जांदा मन। वो काम तो छडाएगा, जिथे वासना जोर पाएगी वो छडाएगा, जिथे क्रोध गुस्सा आएगा उसनूं छडाउंदा है, छडाउण वास्ते तैयार है, ये शरण विच नहीं जांदा। मोह दे विच जदों इह गलतान हुंदा उह छडाएगा, लोभ तो छडाएगा, ईरखा द्वैश निंदा चुगली हंकार तो छडाएगा। सतगुरु ही छडाउंदा है, सतगुरु तो बिना कोई इन्हां वकारां तो छडा नहीं सकदा, और लोकी दुखी इन्हां तो हन। इसलिए सज्जणा, सज्जणा वाले काम करिया कर। असली सज्जण ने शुभ गुण, ते शुभ गुण पैदा हुंदे अंतरात्मा विच्चों जदों मन अंतरमुखी हुंदा। जदों मन समझे, ज्ञान प्राप्त करे, अंतरमुखी हुंदा है, अपने अंदर दी गल सुणदा है। जदों अंदरले दी गल सुणदा है, अंदरला सब कुछ इसनूं समझा दिंदा, जो अंतरात्मा है उहदे नाल मिलना ही असली मिलाप है। धन गुरु अंगद साहब जी ने कहा, अंतर आत्मा जो मिलै मिलिया कहीए सोए। इसलिए सज्जन सेई नाल मैं चलदियां नाल चलन, वो अंग संग ने तेरे, तेरी मदद करन वास्ते, सहायता करन वास्ते, तेनू मान सन्मान इज्जत मान दवाउण वास्ते, तेनू शांति देण वास्ते, सुख देण वास्ते तेरे नाल ने। वो शुभ गुण हन, उहनां दे नाल जराना पा ले, उहनां दे नाल सांझ बना ले, अंदरों ही प्रगट होने हन। बाहरों ते इशारा ही होना, रिमोट दे नाल बाहरों इशारा हुंदा है, जिहड़ी पिक्चर है वो टीवी दे अंदरों ही प्रगट हो जांदी। बाहरों ते गुरबाणी ने इशारा करना, प्रगट हिरदे विच्चों सब कुछ होना। सो अगे सतगुरु जी बख्शिश करते हैं,
जिथै लिखा मंगिया तिथै खड़े दिसान।
लेखा कौन मंगदा है? धर्म राय। लेखा किन्ना दा हुंदा? जेड़े रजो तमो सतो विच रहिंदे, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਜਿਹੜੇ ਰਹਿੰਦੇ ਆ ਨਾ, ਭਵਾਂ ਟਲੀਆਂ ਖਾਂਦੇ ਰਹਿੰਦੇ ਨੇ, ਰਜੋ ਤਮੋ ਸਤੋ, ਉਹਦਾ ਵਿਸਥਾਰ ਅੱਜ ਦਾ ਸ਼ਬਦ ਲੰਬੇਰਾ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ। ਰਜੋ ਤਮੋ ਸਤੋ ਵਿੱਚ ਜਿੰਨਾ ਚਿਰ ਰਹਿੰਦਾ ਉਹਨਾਂ ਚਿਰ ਇਹਦਾ ਲੇਖਾ ਲਿਖੀਦਾ ਰਹਿੰਦਾ ਅਤੇ ਲੇਖਾ ਦੇਣਾ ਵੀ ਪੈਂਦਾ, ਲੇਖਾ ਦੇਣਾ ਪੈਂਦਾ ਹੈ ਧਰਮ ਰਾਜ ਨੂੰ। ਦਾਨ ਪੁੰਨ ਤੱਕ ਵੀ ਲੇਖਾ ਦੇਣਾ ਪੈਂਦਾ, ਤਾਂ ਹੀ ਗੁਰਬਾਣੀ ਵਿੱਚ ਲਿਖਿਆ ਪੁੰਨ ਦਾਨ ਜੋ ਬੀਜਦਾ ਸਭ ਧਰਮ ਰਾਏ ਕਹਿ ਜਾਈ। ਧਰਮ ਰਾਏ ਨੇ ਉਹਨਾਂ ਦੀ ਵੀ ਤਲਾਸੀ ਲੈ ਲੈਣੀ, ਦਾਨ ਪੁੰਨ ਹੈ ਪਰ ਨਾਮ ਨਹੀਂ ਹੈ, ਸੱਚ ਨਹੀਂ ਹੈ, ਧਰਮ ਨਹੀਂ ਹੈ, ਉਹਨਾਂ ਦਾ ਵੀ ਵਾਹ ਧਰਮ ਰਾਜ ਦੇ ਨਾਲ ਪਏਗਾ। ਉਹਨੇ ਤਲਾਸੀ ਲੈਣੀ ਹੈ, ਨੰਗਿਆਂ ਕਰਕੇ ਭੇਜਣਾ, ਲੁੱਟ ਲੈਣਾ ਹੈ। ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸੰਨ, ਐਸੇ ਸੱਜਣ ਚਾਹੀਦੇ ਨੇ। ਪਹਿਲੀ ਤਾਂ ਗੱਲ, ਲੇਖਾ ਦੇਣਾ ਨਾ ਪਵੇ। ਜੇ ਕੰਮ ਅਧੂਰਾ ਰਹਿ ਜੇ ਥੋੜ੍ਹਾ ਜਿਹਾ, ਵੀ ਕੁਝ ਕੰਮ ਚੰਗੇ ਕੀਤੇ, ਕੁਝ ਗ੍ਰਹਿਣ ਕੀਤਾ, ਥੋੜ੍ਹਾ ਬਾਕੀ ਗ੍ਰਹਿਣ ਕਰਨ ਵਾਲਾ ਰਹਿ ਗਿਆ, ਤਾਂ ਫਿਰ ਇਹਦੀ ਜਿਹੜੀ ਚੰਗੀ ਸੋਚ ਹੈ, ਪਵਿੱਤਰਤਾ ਹੈ, ਜੋ ਇਸ ਨੇ ਸੱਚ ਦਾ ਗਿਆਨ ਪ੍ਰਾਪਤ ਕੀਤਾ ਹੈ, ਸ਼ੁਭ ਗੁਣ ਗ੍ਰਹਿਣ ਕਰਕੇ ਕਮਾਏ ਹਨ, ਉਹ ਇੱਥੇ ਨੂੰ ਛਡਾ ਲੈਣਗੇ। ਸ਼ੁਭ ਗੁਣਾਂ ਤੋਂ ਬਿਨਾਂ ਕੋਈ ਨਹੀਂ ਛਡਾ ਸਕਦਾ, ਅਤੇ ਫਸਾਉਂਦਾ ਕੌਣ ਹੈ? ਅਵਗੁਣ ਫਸਾਉਂਦੇ ਹਨ। ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜ਼ੀਰ, ਡੁੱਬਦੇ ਕੌਣ ਨੇ? ਜਿਹੜੇ ਅਵਗੁਣ ਕਰਦੇ ਨੇ, ਜਿੰਨੇ ਬੰਦਾ ਅਵਗੁਣ ਕਰੇਗਾ, ਜਿੰਨੀ ਮਾੜੀ ਸੋਚ ਰੱਖੇਗਾ, ਉਹਨਾਂ ਇਹਦੇ ਮਨ 'ਤੇ ਬੋਝ ਪੈਂਦਾ ਜਾਵੇਗਾ, ਮਨ ਮੈਲਾ ਹੁੰਦਾ ਜਾਏਗਾ, ਉਹ ਫਿਰ ਡੁੱਬ ਜਾਏਗਾ। ਅਵਗੁਣ ਇਸ ਨੂੰ ਲੈ ਡੁੱਬਦੇ ਆ, ਸ਼ੁਭ ਗੁਣ ਇਸ ਨੂੰ ਤਾਰ ਦਿੰਦੇ ਆ। ਤਰਨਾ ਹੈ ਭਵ ਸਾਗਰ ਤੋਂ, ਭਵ ਸਾਗਰ ਸੁੱਖ ਸਾਗਰ ਮਾਹੀ, ਸੁੱਖ ਸਾਗਰ ਬਹੁਤ ਵੱਡਾ ਹੈ, ਸੁੱਖ ਸਾਗਰ ਦੇ ਵਿੱਚ ਭਵ ਸਾਗਰ ਹੈ, ਜਿੱਥੋਂ ਤੱਕ ਸਾਡੀ ਸੋਚ ਜਾਂਦੀ ਹੈ, ਜਿੱਥੋਂ ਤੱਕ ਸਾਡੀਆਂ ਅੱਖਾਂ ਮਾਰ ਕਰਦੀਆਂ, ਜਿੱਥੋਂ ਤੱਕ ਸਾਡੇ ਕੰਨ ਸੁਣਦੇ ਆ, ਸਾਡੀ ਬੁੱਧ ਸੋਚਦੀ ਆ, ਇਹ ਸਾਰਾ ਭਵ ਸਾਗਰ ਜਿਹਦੇ ਵਿੱਚ ਆਪਾਂ ਭਵਾਂਟਲੀਆਂ ਖਾਂਦੇ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ, ਚਿੰਤਾ ਵਿੱਚ ਰਹਿੰਦੇ ਹਾਂ, ਉਤਰਾਅ ਚੜ੍ਹਾਅ ਬਣਿਆ ਰਹਿੰਦਾ, ਇਹ ਭਵ ਸਾਗਰ ਹੈ। ਭਵ ਸਾਗਰ ਤੋਂ ਛੁਟਕਾਰਾ ਨਾਮ ਦੇ ਨਾਲ ਮਿਲਦਾ, ਗੁਰੂ ਕਰਵਾਉਂਦਾ ਹੈ। ਸੋ ਸਾਹਿਬ ਕਹਿ ਰਹੇ, ਜਿੱਥੇ ਲੇਖਾ ਮੰਗਿਆ ਜਾਣਾ, ਲੇਖਾ ਜਿਉਂਦਿਆਂ ਹੀ ਸ਼ੁਰੂ ਹੋ ਜਾਂਦਾ ਅਤੇ ਮਰਨ ਤੱਕ, ਅਤੇ ਮਰਨ ਤੋਂ ਬਾਅਦ ਵੀ ਫਿਰ ਹੁੰਦਾ ਹੀ ਰਹਿੰਦਾ ਲੇਖਾ, ਕਿਉਂਕਿ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ। ਧਰਮ ਰਾਜ ਨੇ ਲੇਖਾ ਲੈਣਾ, ਧਰਮ ਰਾਜ ਸਾਡੇ ਅੰਦਰ ਹੈ, ਸਾਡੀ ਅੰਤਰ ਆਤਮਾ, ਉਹਦਾ ਸੰਬੰਧ ਪਰੇ ਸੱਚਖੰਡ ਦੇ ਨਾਲ ਵੀ ਹੈ, ਇੱਧਰ ਮਨ ਦੇ ਨਾਲ ਵੀ ਹੈ। ਸੱਚਖੰਡ ਦਾ ਸੁਨੇਹਾ ਮਨ ਨੂੰ ਦਿੰਦਾ ਪਰ ਮਨ ਸੁਣਦਾ ਨਹੀਂ ਹੈ, ਪਰ ਜੋ ਮਨ ਸੋਚਦਾ ਹੈ, ਮਨ ਲੋਚੈ ਬੁਰਿਆਈਆਂ, ਕਿਵੇਂ ਹੋੜਿਆ ਜਾ ਸਕਦਾ, ਗੁਰ ਸ਼ਬਦੀਏ ਮਨ ਹੋੜੀਏ, ਉਹ ਜੋ ਕੁਝ ਮਨ ਕਰਦਾ ਉਹ ਸੱਚਖੰਡ ਤੱਕ ਪਹੁੰਚਾਉਂਦਾ ਰਹਿੰਦਾ, ਨੋਟ ਕਰਦਾ ਰਹਿੰਦਾ। ਧਰਮ ਰਾਜ ਸਾਡਾ ਅੰਤਰਾਤਮਾ ਹੀ ਹੈ, ਮਨ ਦਾ ਮੂਲ ਹੀ ਧਰਮ ਰਾਜ ਹੈ, ਉਹ ਗੱਲਾਂ ਦੀ ਦਲਾਲੀ ਕਰਦਾ, ਉੱਧਰ ਦੀਆਂ ਇੱਧਰ ਦੱਸਦਾ, ਇੱਧਰ ਦੀਆਂ ਉੱਧਰ ਦੱਸਦਾ। ਤਾਂ ਰਾਮਕਲੀ ਵਿੱਚ ਸੱਤੇ ਬਲਵੰਡੇ ਜੀ ਨੇ ਲਿਖਿਆ, ਧਰਮ ਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਉਹ ਸਾਡੇ ਅੰਦਰ ਬੈਠਾ, ਸਾਡੇ ਅੰਦਰ ਉਹ ਫਟਕਾਰ ਪਾਉਂਦਾ। ਜਿਹੜਾ ਬੰਦਾ ਗਲਤ ਕੰਮ ਕਰਦਾ ਉਸਨੂੰ ਅੰਦਰੋਂ ਇੱਕ ਆਵਾਜ਼ ਆਉਂਦੀ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ, ਉਹ ਧਰਮ ਰਾਜ ਹੀ ਹੋੜਦਾ, ਪਰ ਇਹ ਸੁਣਦਾ ਨਹੀਂ, ਇਹ ਪਰਮੇਸ਼ੁਰ ਨੇ ਬਖਸ਼ਿਸ਼ ਕੀਤੀ। ਸੋ ਜਿੱਥੇ ਲੇਖਾ ਮੰਗਿਆ ਜਾਣਾ ਭਾਈ, ਉੱਥੇ ਜੇ ਛੁਟਕਾਰਾ ਕਰਵਾ ਸਕਦੇ ਨੇ, ਸ਼ੁਭ ਗੁਣ ਕਰਵਾ ਸਕਦੇ ਹਨ, ਉੱਥੇ ਹੀ ਖੜੇ ਦਿਸਣ ਸਾਹਮਣੇ ਉਹ ਸੱਜਣ, ਇਸ ਲਈ ਸ਼ੁਭ ਗੁਣਾਂ ਨੂੰ ਪੱਲੇ ਬੰਨ ਲੈ।
ਰਹਾਓ ਕੋਠੇ ਮੰਡਪ ਮਾੜੀਆ, ਪਾਸੋ ਚਿੱਤ ਵੀ ਆਹਾ।
ਮਨੁੱਖ ਜਿੰਨੀ ਵੀ ਬੁਰਿਆਈ ਕਰਦਾ, ਜਿੰਨੀ ਮਨੁੱਖ ਬਦੀ ਕਰਦਾ, ਕਿਉਂ ਕਰਦਾ? ਮਨੁੱਖ ਕਿਉਂ ਸਵਾਰਥੀ ਹੈ? ਮਨੁੱਖ ਕਿਉਂ ਪਾਪੀ ਹੈ? ਮਨੁੱਖ ਕਿਉਂ ਪੁੱਠੇ ਪਾਸੇ ਜਾਂਦਾ? ਮਨੁੱਖ ਕਿਉਂ ਗਲਤ ਸੋਚਦਾ? ਕਿਉਂ ਮਾੜੇ ਪਾਸੇ ਜਾਂਦਾ? ਇਹ ਸਵਾਰਥੀ ਹੈ, ਮਨ ਦੇ ਮਗਰ ਲੱਗਾ, ਮਨ ਵਿੱਚ ਮੰਗਾਂ ਉੱਠਦੀਆਂ, ਮਨ ਵਿੱਚ ਤਰੰਗਾਂ ਉੱਠਦੀਆਂ, ਮਨ ਸੁਪਨੇ ਸਿਰਜਦਾ। ਉਹਨਾਂ ਨੂੰ ਇਹ ਜਾਇਜ਼ ਤਰੀਕੇ ਨਾਲ ਨਹੀਂ, ਨਜਾਇਜ਼ ਤਰੀਕੇ ਨਾਲ ਪੂਰੇ ਕਰਨੇ ਚਾਹੁੰਦਾ। ਭਾਵੇਂ ਪਾਪ ਕਰੇ, ਠੱਗੀ ਮਾਰੇ, ਹੋਰ ਧਾੜ ਵੀ ਬਣ ਜਾਵੇ, ਭਾਵੇਂ ਪਖੰਡੀ ਬਣ ਜਾਵੇ। ਹੁਣ ਜਿਹੜਾ ਸੱਜਣ ਹੈ, ਉਹਨੇ ਧਰਮ ਦਾ ਸਹਾਰਾ ਲੈ ਲਿਆ, ਸਰਾਮ ਬਣਾ ਲਈ, ਧਰਮ ਦਾ ਸਹਾਰਾ ਲੈ ਲਿਆ, ਧਰਮ ਦੇ ਕੱਪੜੇ ਪਾ ਲਏ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਚਿੱਟੇ ਕੱਪੜੇ ਪਾਉਣ ਵਾਲਿਆਂ ਦਾ ਇੱਕ ਮਤ ਵੀ ਰਿਹਾ ਹੈ। ਬਾਬਾ ਅਮਰਦਾਸ ਜੀ ਪਹਿਲੋਂ ਉਹਨਾਂ ਦੇ ਨਾਲ ਹੀ ਜਾਂਦੇ ਹੁੰਦੇ ਸੀ, ਉਹਨਾਂ ਬਾਰੇ ਪਤਾ ਸੀ ਉਹਨਾਂ ਨੂੰ, ਤਾਂ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਇਹ ਪੰਕਤੀਆਂ ਸਾਨੂੰ ਬੋਲਣੀਆਂ ਚਾਹੀਦੀਆਂ, ਯਾਦ ਰੱਖਣੀਆਂ ਚਾਹੀਦੀਆਂ, ਅਰਥਾਉਣੀਆਂ ਚਾਹੀਦੀਆਂ। ਚਿੱਟੇ ਜਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਉ, ਵੀ ਬਹੁਤੇ ਬਾਹਰੋਂ ਚਿੱਟੇ ਤੋਂ ਭਾਵ ਇਹ ਨਹੀਂ ਵੀ ਚਿੱਟਾ ਰੰਗ ਨਹੀਂ ਪਾਉਣਾ, ਇਹ ਵੀ ਨਹੀਂ ਮਤਲਬ ਵੀ ਜਿੰਨੇ ਚਿੱਟੇ ਰੰਗ ਦਾ ਕੁੜਤਾ ਪਾਇਆ ਵੀ ਉਹ ਮੈਲਾ, ਇਹ ਗੱਲ ਨਹੀਂ ਹੈ। ਇਹ ਤਾਂ ਇੱਕ ਮੁਹਾਵਰੇ ਵਾਂਗ ਇਹਦਾ ਅੰਤਰੀ ਭਾਵ ਸਮਝਣਾ ਵੀ ਜ਼ਿਆਦਾਤਰ ਬਹੁ ਗਿਣਤੀ ਵਿੱਚ ਪਖੰਡੀ ਲੋਕ ਜਿਹੜੇ ਆ ਉਹ ਚਿੱਟੇ ਰੰਗ ਦਾ ਸਹਾਰਾ ਲੈਂਦੇ, ਬਾਹਰੋਂ ਐਂ ਚਮਕੇ ਰਹਿਣਾ, ਲਿਸ਼ਕੇ ਰਹਿਣਾ, ਸਾਫ਼ ਸੁਥਰੇ ਰਹਿਣਾ, ਅੰਦਰ ਕਾਲਖ ਹੋਣੀ। ਇਹ ਗੁਰਮੁਖਾਂ ਦੀ ਸੰਤ ਜਨਾਂ ਦੀ ਗੱਲ ਨਹੀਂ ਹੈ, ਇਹ ਗੱਲ ਸੰਤਾਂ ਦੇ ਭੇਸ ਵਿੱਚ ਗਲਤ ਬੰਦਿਆਂ ਬਾਰੇ ਕਹੀ ਹੈ। ਕਬੀਰ ਸਾਹਿਬ ਜੀ ਨੇ ਵੀ ਕਹੀ ਹੈ ਕਿ ਗਣੀ ਜਿਨ੍ਹਾਂ ਜਪ ਮਾਲੀਆਂ। ਆਪਾਂ ਉਸ ਪੰਕਤੀ ਦੇ ਅਰਥ ਕਰ ਰਹੇ ਹਾਂ, ਚਿੱਟੇ ਜਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਦੇ ਅਰਥ ਬਾਣੀ ਵਿੱਚ ਹੀ ਪਏ ਨੇ। ਕਿੱਥੇ? ਬਾਣੀ ਵਿੱਚ ਨੇ, ਗਣੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤਨਾ ਆਖੀਐ ਬਾਨਾਰਸ ਕੇ ਠੱਗ। ਅੱਜ ਵੀ ਉਹਨਾਂ ਦੀ ਭਰਮਾਰ ਹੈ, ਅੱਜ ਵੀ ਉਹ ਖਰੇ ਸੌਦੇ ਦੇ ਨਾਂ 'ਤੇ ਝੂਠਾ ਸੌਦਾ ਵੇਚਦੇ, ਫਿਰ ਉਹ ਫਸ ਵੀ ਜਾਂਦੇ ਆ, ਨਸ਼ਰ ਵੀ ਹੋ ਜਾਂਦੇ ਆ, ਪਰਦੇ ਫਾਸ਼ ਹੋ ਜਾਂਦੇ ਆ, ਦੁਨੀਆਂ ਦੇ ਸਾਹਮਣੇ ਆ ਜਾਂਦੇ ਆ। ਕਹਿੰਦੇ ਸੀ ਸੌਦਾ ਸਾਡਾ ਸੱਚਾ ਹੈ, ਖਰਾ ਖਰਾ ਹੈ, ਪਰ ਪਤਾ ਲੱਗਾ ਬਾਅਦ ਵਿੱਚ ਵੀ ਖੋਟਾ ਹੈ, ਸਾਬਤ ਹੋ ਗਿਆ। ਸੋ ਇਹ ਗੱਲ ਸਮਝਾ ਰਹੇ ਨੇ ਵੀ ਹਰ ਕੇ, ਇਹ ਨਹੀਂ ਵੀ ਹਰ ਕੇ ਸੰਤ ਹੁੰਦੇ ਨਹੀਂ, ਹਰ ਕੇ ਸੰਤ ਜਿਹੜਾ ਮਨੁੱਖ ਗੁਰਬਾਣੀ ਨੂੰ ਮੰਨੇਗਾ ਕੀ ਬਣੇਗਾ, ਜਿਹੜਾ ਬੰਦਾ ਝੂਠ ਦੇ ਨਾਲ ਜੁੜੇਗਾ ਉਹ ਦੁਰਾਚਾਰੀ ਬਣੇਗਾ, ਠੱਗ ਬਣੇਗਾ, ਫਰੇਬੀ ਬਣੇਗਾ, ਪਾਪੀ ਹੋਵੇਗਾ, ਜ਼ਾਲਮ ਹੋਵੇਗਾ। ਪਰ ਜਿਹੜਾ ਉਹਦੇ ਉਲਟ ਧਰਮ ਨਾਲ ਜੁੜੇਗਾ ਉਹ ਤਾਂ ਸੰਤ ਹੀ ਬਣੇਗਾ, ਜਿਹੜਾ ਧਰਮ ਦੀ ਕਮਾਈ ਕਰੇਗਾ ਉਹ ਸੰਤ ਬਣੇਗਾ, ਸਾਧ ਬਣੇਗਾ, ਬ੍ਰਹਮ ਗਿਆਨੀ ਬਣੇਗਾ, ਗੁਰਮੁਖ ਬਣੇਗਾ, ਗੁਰਸਿੱਖ ਬਣੇਗਾ। ਜਿਹੜਾ ਦੂਰੀ ਬਣਾਵੇਗਾ ਉਹ ਦੁਰਾਚਾਰੀ ਬਣੇਗਾ। ਸੋ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਮਨੁੱਖ ਨੂੰ ਇਮਾਰਤਾਂ ਦੇ ਨਾਲ ਬਹੁਤ ਪਿਆਰ ਹੈ, ਬਿਲਡਿੰਗਾਂ ਦੇ ਨਾਲ ਬਹੁਤ ਪਿਆਰ ਹੈ, ਪ੍ਰੋਪਰਟੀ ਦੇ ਨਾਲ ਬਹੁਤ ਪਿਆਰ ਹੈ। ਉਹ ਬੰਦਾ ਕਿਸੇ ਖੇਤਰ ਵਿੱਚ ਉਹ ਚਾਹੁੰਦਾ ਕਿ ਵੱਧ ਤੋਂ ਵੱਧ ਵੱਡੀਆਂ ਇਮਾਰਤਾਂ ਉਸਾਰੀਆਂ ਜਾਣ, ਉਹਦਾ ਮੈਂ ਮਾਲਕ ਬਣ ਜਾਵਾਂ, ਲੋਕਾਂ ਨੂੰ ਦਿਖਾਵਾਂ, ਤਾਂ ਕਰਕੇ ਪਾਪ ਕਰਦਾ। ਪਰ ਸਤਿਗੁਰੂ ਜੀ ਕਹਿ ਰਹੇ ਨੇ ਵੀ ਇਹ ਕੰਮ ਕਿਸ ਆਉਣੀਆਂ, ਇਹ ਤਾਂ ਸੱਖਣੀਆਂ ਏ, ਇਹ ਤਾਂ ਸੱਖਣੀਆਂ, ਭਾਵ ਇਹਨਾਂ ਵਿੱਚ ਜੋ ਕੁਝ ਹੈ ਉਹ ਤਾਂ ਤੇਰੇ ਨਾਲ ਨਹੀਂ ਜਾਣਾ, ਨਾ ਤੇਰੇ ਨਾਲ ਨਿਭਣਾ, ਨਾ ਤੈਨੂੰ ਉਸ ਸਮਾਨ ਨੇ ਸੁੱਖ ਦੇਣਾ, ਤਾਂ ਕਰਕੇ ਸੱਖਣੀਆਂ। ਉਹ ਨਹੀਂ ਸੱਖਣੀਆਂ ਜਿਨ੍ਹਾਂ ਵਿੱਚ ਨਾਮ ਹੈ, ਜੇ ਪ੍ਰਸਾਦ ਵਸੈ ਸੁੱਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ, ਉਹ ਤਾਂ ਨਹੀਂ ਸੱਖਣੀਆਂ। ਪਰ ਜਿੱਥੇ ਨਾਮ ਨਾ ਜਪੀਏ ਮੇਰੇ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ, ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਉਹ ਸੱਖਣੀਆਂ। ਕਿਵੇਂ? ਸਹੀ ਨਗਰ ਉਜਾੜੀ ਜੀ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ। ਇਹਦੇ ਆਪਾਂ ਧਿਆਨ ਦੇ ਨਾਲ ਗੁਰੂ ਪਾਤਸ਼ਾਹ ਤੋਂ ਆਪਾਂ ਸਮਝ ਲਈਏ ਇਹਦਾ ਭਾਵ ਕਿ ਪਾਸੋਂ ਮੈਨੇ ਪਾਸ ਹੁੰਦਾ ਕੋਲੋਂ, ਚਿਤਵੀਆਂ ਜਿਹੜੀਆਂ ਅਸੀਂ ਮਨ ਦੇ ਵਿੱਚੋਂ ਉਜਾਗਰ ਕੀਤੀਆਂ, ਮਨ ਵਿੱਚ ਚਿਤਵੀਆਂ ਹੋਈਆਂ ਵੀ ਇਹ ਸਾਡੀਆਂ ਹੈ, ਜਾਂ ਅਸੀਂ ਇਹੋ ਜਿਹੀਆਂ ਮਹਿਲ ਮਾੜੀਆਂ ਬਣਾਉਣੀਆਂ ਹੈ, ਮਨ ਵਿੱਚ ਜਿਹੜਾ ਅਸੀਂ ਸੁਪਨਾ ਚਿਤਵਿਆ ਹੋਇਆ ਪਾਸੋਂ ਕੋਲੋਂ, ਉਹਨਾਂ ਬਾਰੇ ਅੱਗੇ ਸਾਹਿਬ ਕੀ ਸਮਝਾ ਰਹੇ ਹਨ।
ਠੱਠੀਆਂ ਕਾਮਨਾ ਆਵਨੀ ਵਿੱਚੋਂ ਸੱਖਣੀਆਂ,
ਜਿਹੜੀਆਂ ਕੋਠੇ ਮੰਡਪ ਮਾੜੀਆਂ ਨੇ ਜਾਂ ਤੇਰਾ ਸਰੀਰ ਹੈ, ਇਹਨਾਂ ਦੀ ਮਿਆਦ ਖਤਮ ਹੋ ਜਾਣੀ, ਇਹ ਢਹਿ ਜਾਣੀਆਂ, ਸਦਾ ਨਹੀਂ ਰਹਿਣੀਆਂ। ਬਿਲਡਿੰਗਾਂ ਦੀ ਬੁਨਿਆਦ ਹੁੰਦੀ ਹੈ, ਬੁਨਿਆਦ ਹੁੰਦੀ ਹੈ, ਬੁਨਿਆਦ ਹੁੰਦੀ ਹੈ। ਮਹਿਲ ਮਾੜੀਆਂ ਦੀ ਛੱਡ, ਜਿਹੜੀ ਮਹਿਲ ਮਾੜੀ ਜਿਹੜੀ ਸਰੀਰ ਵਿੱਚ ਤੇਰਾ ਮਨ ਬੈਠਾ, ਇਹ ਮਹਿਲ ਮਾੜੀ ਕਿਹੜੀ ਰਹਿਣੀ ਹੈ? ਸਰੀਰ ਰੂਪੀ ਜਾਗ ਲੇਹੋ ਰੇ ਮਨਾ ਜਾਗ ਲੇਹੋ। ਸਰੀਰ ਹੋਵੇਗਾ ਤਾਂ ਮਨੁੱਖ ਜਿੱਥੇ ਮਰਜ਼ੀ ਜਾ ਕੇ ਮਹਿਲ ਮਾੜੀਆਂ ਉਸਾਰ ਸਕਦਾ ਹੈ, ਇੱਥੇ ਤਾਂ ਸਰੀਰ ਦਾ ਭਰੋਸਾ ਨਹੀਂ, ਸਰੀਰ ਢਹਿ ਢੇਰੀ ਹੋ ਜਾਣਾ, ਸਰੀਰ ਕਮਜ਼ੋਰ ਹੋ ਜਾਣਾ। ਬਾਕੀ ਤਾਂ ਮਹਿਲ ਮਾੜੀਆਂ ਛੱਡੋ, ਜਿਹੜੀ ਮਹਿਲ ਮਾੜੀ ਨਾਲ ਨਾਲ ਚੁੱਕੀ ਫਿਰਦਾ ਇਹ ਨਹੀਂ ਰਹਿਣੀ। ਜਾਗ ਲੇਹੋ ਰੇ ਮਨਾ ਜਾਗ ਲੇਹੋ ਕਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋ ਜਾ। ਜਨਮ ਦੇ ਵੇਲੇ ਜਿਹੜਾ ਮਿਲਿਆ ਮਾਤਾ ਪਿਤਾ ਤੋਂ, ਉਹ ਵੀ ਅਖੀਰ ਵੇਲੇ ਢਹਿ ਢੇਰੀ ਹੋ ਜਾਣਾ, ਉਹ ਵੀ ਨਾਲ ਨਹੀਂ ਨਿਭਣਾ। ਇਹ ਸੀ ਢੱਠੀਆਂ, ਇਹ ਢੱਠ ਜਾਣੀਆਂ ਹਨ, ਸਦਾ ਨਹੀਂ ਰਹਿਣੀਆਂ। ਇਹਨਾਂ ਦੀ ਦਿਨੋ ਦਿਨ ਮਨਿਆਦ ਘਟਦੀ ਜਾਂਦੀ ਹੈ। ਕੰਮ ਨਾ ਆਵਨੀ, ਇਹ ਬੈਲ ਬਾਣੀਆਂ ਤੇਰੇ ਕੰਮ ਨਹੀਂ ਆਉਣੇ। ਇਹਦੇ ਅਰਥ ਬਾਣੀ ਵਿੱਚ ਹੋਰ ਪੰਕਤੀ ਤੋਂ ਆਪਾਂ ਵੇਖ ਸਕਦੇ ਹਾਂ, ਕੋਠੇ ਮੰ ਇਹ ਟੱਠੀਆਂ ਕੰਮ ਨਾਮ ਨਹੀਂ ਵਿੱਚੋਂ ਸੱਖਣੀਆਂ। ਅਤੇ ਬਾਣੀ ਵਿੱਚ ਕਹਿ ਦਿੱਤਾ ਕਿ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਇਹਨਾਂ ਵਿੱਚ ਸਦਾ ਨਹੀਂ ਰਹਿਣਾ, ਅੱਗੇ ਜਾਣਾ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ, ਉਸ ਦਾ ਚਿੰਤਨ ਕਰ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ।
ਗੁਰਬਾਣੀ ਵਿੱਚ ਬਗਲੇ ਦੀ ਉਦਾਹਰਨ ਵੀ ਬਹੁਤ ਆਉਂਦੀ ਹੈ ਅਤੇ ਹੰਸ ਦੀ ਉਦਾਹਰਨ ਵੀ ਆਉਂਦੀ ਹੈ। ਹੰਸ ਨੂੰ ਚੰਗਾ ਕਿਹਾ ਹੈ, ਗੁਰਮੁਖਾਂ ਗੁਰਸਿੱਖਾਂ ਦੀ ਤੁਲਨਾ ਹੰਸ ਦੇ ਨਾਲ ਕੀਤੀ ਹੈ, ਕਿਉਂਕਿ ਜਿਹੜਾ ਹੰਸ ਹੈ ਉਹਦੀ ਖਟਾਸ ਹੁੰਦੀ ਹੈ ਚੁੰਝ ਵਿੱਚ, ਉਹ ਦੁੱਧ ਅਤੇ ਪਾਣੀ ਵੱਖ ਵੱਖ ਕਰ ਦਿੰਦਾ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੰਦਾ। ਜਿਹੜਾ ਗੁਰਮੁਖ ਹੈ ਦੁੱਧ ਦਾ ਦੁੱਧ ਅਤੇ ਪਾਣੀ ਦੀ ਪਾਣੀ ਕਰ ਦਿੰਦਾ, ਉਹਦੇ ਕੋਲ ਵਿਵੇਕ ਬੁੱਧ ਹੁੰਦੀ ਹੈ, ਉਹ ਵਿਚਾਰਵਾਨ ਹੁੰਦਾ। ਪੁੱਛੋ ਜਾਏ ਸਿਆਣਿਆਂ ਆਗਿਆ ਮਿਲਣ ਕਿ ਨਾ, ਪੁੱਛੋ ਵਿਵੇਕੀਆਂ ਜਾਏ। ਸੋ ਬਗਲਾ ਜਿਹੜਾ ਹੈ ਉਹ ਪਖੰਡ ਦਾ ਸੂਚਕ ਹੈ। ਬਗਲਾ ਵੀ ਚਿੱਟਾ ਹੈ, ਹੰਸ ਵੀ ਚਿੱਟਾ ਹੈ। ਬਗਲਾ ਹੰਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਡੁੱਬ ਜਾਂਦਾ। ਬਗਲੇ ਦੀ ਖੁਰਾਕ ਹੋਰ ਹੈ, ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਪਾਲਣ ਜਾਏ। ਬਗਲੇ ਹਨ ਪਖੰਡੀ, ਜਿਹੜੇ ਪਖੰਡੀ ਹਨ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਮਾਇਆ ਵਿੱਚ ਗਵਾਚੀ ਹੁੰਦੀ। ਪੂਜਾ ਮਾਨਤਾ ਕਰਾਉਣੀ ਹੈ, ਲੋਕਾਂ ਨੂੰ ਮਗਰ ਲਾਉਣਾ ਹੈ, ਮਾਲ ਮੱਤਾ ਇਕੱਠਾ ਕਰਨਾ ਹੈ, ਧਰਮ ਦੀਆਂ ਤੇ ਥੋੜੀਆਂ ਥੋੜੀਆਂ ਸਿਰਫ ਗੱਲਾਂ ਹੀ ਕਰਨੀਆਂ। ਉਹਨਾਂ ਨੂੰ ਕਿਹਾ ਬਗਲ ਸਮਾਦੰ, ਉਹ ਬਗਲੇ ਹਨ ਜਿਹੜੇ ਦਿਖਾਵਾ ਕਰਦੇ ਹਨ, ਆਡੰਬਰ ਕਰਦੇ ਹਨ, ਪਰ ਪੰਚ ਰਚਦੇ ਹਨ, ਉਹ ਬਗਲੇ ਹਨ, ਉਹਨਾਂ ਤੋਂ ਸੁਚੇਤ ਰਹਿਣਾ। ਅਤੇ ਹੰਸਾਂ ਦੀ ਸੰਗਤ ਕਰਨੀ ਹੈ ਜਿਹੜੇ ਆਪ ਤਰੇ ਨੇ ਅਤੇ ਦੂਜਿਆਂ ਨੂੰ ਤਾਰਨ ਦਾ ਉਪਦੇਸ਼ ਕਰਦੇ ਹਨ। ਹੁਣ ਵੇਖਣ ਨੂੰ ਹੰਸ ਦੇ ਬਗਲਾ ਇੱਕੋ ਜਿਹਾ ਲੱਗਦਾ, ਬੱਗਾਂ ਬੱਗੇ ਕੱਪੜੇ, ਜਿਹੜੇ ਬਗਲ ਸਮਾਧ ਲਗਾਉਣ ਵਾਲੇ ਮਨੁੱਖ ਹਨ ਉਹ ਵੀ ਵੇਖਣ ਨੂੰ ਚਿੱਟੇ ਅਤੇ ਬੜੇ ਚੰਗੇ ਲੱਗਦੇ ਹਨ, ਕੱਪੜਿਆਂ ਤੋਂ ਵੀ ਧਾਰਮਿਕ ਲੱਗਦੇ ਹਨ ਅਤੇ ਧਾਰਮਿਕ ਸਥਾਨਾਂ 'ਤੇ ਰਹਿੰਦੇ ਆ, ਕਿਉਂਕਿ ਤੀਰਥ ਨਹਾਉਣ ਲੋਕ ਜਾਂਦੇ ਸਨ, ਜਿੱਥੇ ਪਾਣੀ ਹੁੰਦਾ ਬਗਲੇ ਵੀ ਉੱਥੇ ਹੁੰਦੇ ਆ। ਜਿੱਥੇ ਧਾਰਮਿਕ ਸਥਾਨ ਤੀਰਥ ਬਣੇ ਸੀ, ਲਟੇਰੇ ਜਿਹੜੇ ਧਾਰਮਿਕ ਤੌਰ 'ਤੇ ਲਟੇਰੇ ਪਖੰਡੀ ਉਹ ਵੀ ਉੱਥੇ ਜ਼ਿਆਦਾ ਹੁੰਦੇ ਸੀ। ਤਾਂ ਸਮਝਾ ਰਹੇ ਹਨ ਵੀ ਸੁਚੇਤ ਰਹਿਣਾ, ਖਰਾ ਸੌਦਾ ਹੀ ਖਰੀਦਣਾ, ਖੋਟੇ ਤੋਂ ਬਚ ਕੇ ਰਹਿਣਾ। ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਉਹ ਤੀਰਥਾਂ 'ਤੇ ਤੁਹਾਨੂੰ ਮਿਲ ਜਾਣਗੇ, ਪਰ ਤੀਰਥਾਂ 'ਤੇ ਉਹਨਾਂ ਨੂੰ ਵੇਖ ਕੇ ਅੰਦਾਜ਼ਾ ਨਾ ਲਿਓ ਕਿ ਇਹ ਚੰਗੇ ਹੋਣਗੇ ਅਤੇ ਜੁੜੇ ਹੋਏ ਆ, ਭੁਲੇਖੇ ਦਾ ਸ਼ਿਕਾਰ ਨਹੀਂ ਹੋਣਾ। ਕਿਉਂਕਿ ਉਹਨਾਂ ਦੀ ਬਿਰਤੀ ਕੀ ਹੈ, ਬਗਲਾ ਬਿਰਤੀ ਕੀ ਹੁੰਦੀ ਹੈ, ਅਗਲੀ ਪੰਕਤੀ ਵਿੱਚ ਸਮਝਾਉਂਦੇ ਹਨ।
ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ।
ਜਿਹੜਾ ਬਗਲਾ ਹੈ ਉਹ ਪਾਣੀ ਵਾਲੀ ਜਗ੍ਹਾ 'ਤੇ ਇੱਕ ਲੱਤ ਦੇ ਭਾਰ ਖਲੋ ਜਾਂਦਾ, ਅੱਖਾਂ ਬੀਟ ਲੈਂਦਾ ਬਗਲਾ ਪੰਛੀ। ਵੇਖੋ ਪਰਮੇਸ਼ਰ ਨੇ ਸਾਨੂੰ ਸਿੱਖਿਆ ਦੇਣ ਵਾਸਤੇ ਨਾ ਬਾਹਰ ਵੀ ਇਹੋ ਇਹੋ ਜਿਹੀ ਬਿਰਤੀ ਦੇ ਮਨੁੱਖ ਹੋ ਸਕਦੇ ਹਨ, ਉਹਨਾਂ ਨੂੰ ਬਾਹਰ ਦ੍ਰਿਸ਼ਟੀਮਾਨ ਕੀਤਾ। ਪਰਮੇਸ਼ਰ ਨੇ ਹੰਸ ਦੀ ਜੂਨ ਵੀ ਬਣਾਈ ਆ, ਬਗਲੇ ਦੀ ਵੀ ਬਣਾਈ। ਜਿਹੜੀ ਬਗਲਾ ਬਿਰਤੀ ਵਾਲੇ ਆ ਉਹ ਬਗਲੇ ਦੀ ਜੂਨ ਵਿੱਚ ਪਏ ਸਮਝੋ, ਹੰਸ ਦੀ ਬਿਰਤੀ ਵਾਲੇ ਹੰਸ ਵਰਗੇ ਆ। ਸੋ ਸਾਹਿਬ ਸਮਝਾ ਰਹੇ ਹਨ ਉਹਨਾਂ ਦੀ ਫਿਤਰਤ ਕੀ ਹੈ, ਇੱਕ ਲੱਤ ਦੇ ਭਾਰ ਖੜਾ ਬਗਲਾ, ਵੇਖਣ ਨੂੰ ਚਿੱਟਾ, ਅੱਖਾਂ ਵੀ ਮੀਟ ਲੈਂਦਾ, ਪਰ ਜਦੋਂ ਕੋਈ ਵੀ ਡੱਡੀ ਅਤੇ ਮੱਛੀ ਵੀ ਇਹਨੇ ਤੇ ਅੱਖਾਂ ਮੀਟੀਆਂ ਨਾਲੇ ਚੰਗਾ ਭਗਤ ਲੱਗਦਾ ਅਤੇ ਮੈਂ ਨੇੜੇ ਦੀ ਨਿਸ਼ੰਗ ਹੋ ਕੇ ਗੁਜ਼ਰ ਸਕਦੀ, ਮੈਨੂੰ ਇਹਨੇ ਕੀ ਕਹਿਣਾ, ਇਹ ਤਾਂ ਸਗੋਂ ਮੇਰੀ ਸਹਾਇਤਾ ਕਰੇਗਾ, ਕੋਈ ਮਦਦ ਕਰੇਗਾ, ਕੋਈ ਚੰਗਾ ਉਪਦੇਸ਼ ਦੇਵੇਗਾ, ਚੰਗੀ ਸਲਾਹ ਦੇਵੇਗਾ, ਚੰਗਾ ਸੁਝਾਅ ਦੇਵੇਗਾ, ਪਰ ਹੁੰਦਾ ਨਹੀਂ ਇੱਦਾਂ। ਬਗਲੇ ਦੇ ਨੇੜੇ ਆਉਂਦੀ ਜਦੋਂ ਵੀ ਉਹ ਗੁਜ਼ਰਦੀ ਹੈ, ਕੋਈ ਡੱਡੀ ਮੱਛੀ ਨੇੜੇ ਆਉਂਦੀ, ਉਹ ਝਪਟ ਕਰ ਜਾਂਦਾ। ਘੁੱਟ ਘੁੱਟ ਜੀਆਂ ਖਾਵਣੇ, ਇੱਦਾਂ ਹੀ ਧਾਰਮਿਕ ਖੇਤਰ ਵਿੱਚ ਦੇਹਧਾਰੀ ਗੁਰੂ ਡੰਮ ਚਲਾਉਣ ਵਾਲੇ ਨਕਲੀ ਗੁਰੂ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧਲੇ ਕਰਮ ਕਰੇਨ, ਉਹਨਾਂ ਦੀ ਗੱਲ ਹੋ ਰਹੀ। ਆਪ ਗੁਰੂ ਬਣ ਗਏ, ਵੱਡੇ ਬਣ ਗਏ, ਲੋਕ ਮਗਰ ਲਾ ਲਏ, ਅੰਧੀ ਰਈਅਤ ਗਿਆਨ ਵੀ ਹੋਣੀ, ਪਾਹੇ ਭਰੇ ਮਰਦਾਰ, ਅਗਿਆਨੀ ਲੋਕ ਮਗਰ ਲੱਗ ਜਾਂਦੇ ਨੇ, ਉਹ ਫਿਰ ਉਹਨਾਂ ਨੂੰ ਛਿੱਲਦੇ ਆ, ਉਹਨਾਂ ਦੀ ਕਮਾਈ ਖਾਂਦੇ ਬੈਠੇ ਬਿਠਾਏ, ਉਹਨਾਂ ਨੂੰ ਭਰਮਾ ਕੇ, ਅਤੇ ਇੱਕ ਉਹਨਾਂ ਦੀ ਬੁੱਧ ਭ੍ਰਿਸ਼ਟ ਕਰਦੇ ਆ, ਜਮ ਦੇ ਜਾਲ ਵਿੱਚ ਫਸਾਉਂਦੇ ਆ। ਇਹ ਜੰਮ ਕੇ ਦੂਤ ਹਨ, ਇਹਨਾਂ ਤੋਂ ਬਚ ਕੇ ਰਹਿਣਾ। ਘੁੱਟ ਘੁੱਟ ਜੀਆਂ ਖਾਵਣੇ, ਪਖੰਡੀ ਮਨੁੱਖ, ਨਕਲੀ ਗੁਰੂ, ਬੱਗੇ ਨਾ ਕਹੀ ਅੰਨ, ਇਹਨਾਂ ਨੂੰ ਅੰਦਰੋਂ ਚਿੱਟੇ ਅੰਦਰੋਂ ਪਵਿੱਤਰ ਨਹੀਂ ਕਿਹਾ ਜਾ ਸਕਦਾ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ।
ਅੱਗੇ ਉਦਾਹਰਣ ਦਿੱਤੀ ਹੈ ਸਿਮਲ ਦੀ, ਸਿਮਲ ਦੀ ਉਦਾਹਰਣ ਆਸਾ ਕੀ ਵਾਰ ਦੇ ਵਿੱਚ ਵੀ ਬਹੁਤ ਸਲੋਕ ਮਸ਼ਹੂਰ ਹੈ ਜਿਹੜਾ ਆਪਾਂ ਸਾਰਿਆਂ ਨੂੰ ਯਾਦ ਹੈ। ਇਸ ਪੰਕਤੀ ਦੀ ਸਾਰੇ ਸਲੋਕ ਦੇ ਵਿੱਚ ਵਿਆਖਿਆ ਜੇ ਆਪਾਂ ਪੜ੍ਹੀ ਲਈਏ ਤੇ ਗੱਲ ਸਪਸ਼ਟ ਹੋ ਜਾਂਦੀ ਹੈ। ਸਿਮਲ ਰੁੱਖ ਸਰਾਏਰਾ ਅਤ ਦੀਰ ਗਿਆ ਤਮੁੱਚ, ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ। ਕਿੱਤ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇਂ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਇਹ ਵੀ ਕਹਾਵਤ ਹੈ। ਸਿੰਬਲਾ ਤੂੰ ਮਾਣ ਨਾ ਕਰੀ, ਵੇਖਣ ਨੂੰ ਬਹੁਤ ਸੋਹਣਾ ਲੱਗਦਾ, ਪੱਤੇ ਬੜੇ ਸੋਹਣੇ, ਫਲ ਬੜੇ ਸੋਹਣੇ, ਪਰ ਉਹ ਫਿੱਕੇ ਅਤੇ ਬੱਕ ਬੱਕੇ ਹੁੰਦੇ, ਵਿੱਚੋਂ ਰੂਹ ਨਿਕਲਦਾ, ਪੰਛੀ ਆਉਂਦੇ ਨੇ, ਤੋਤੇ ਆਉਂਦੇ ਹਨ, ਨਿਰਾਸ਼ੇ ਚਲੇ ਜਾਂਦੇ। ਇੱਦਾਂ ਕਹਿ ਰਹੇ ਨੇ ਵੀ ਧਰਮ ਦੀ ਦੁਨੀਆਂ ਵਿੱਚ ਭਾਈ ਅਸਲ ਅਤੇ ਨਕਲ ਦੋਨੋਂ ਆ, ਪਛਾਣ ਲਇਓ। ਜਿੱਥੇ ਬਹੁਤ ਚਮਕ ਦਮਕ ਲੱਗਦੀ ਉੱਥੇ ਫਸ ਨਾ ਜਾਇਓ ਜਾ ਕੇ, ਉੱਥੋਂ ਗਿਆਨ ਚੰਗਾ ਨਹੀਂ ਮਿਲਦਾ, ਉਪਦੇਸ਼ ਚੰਗਾ ਨਹੀਂ ਮਿਲਦਾ, ਇੱਕ ਦੇ ਨਾਲ ਨਹੀਂ ਜੋੜਿਆ ਜਾਂਦਾ, ਉੱਥੋਂ ਬਚ ਕੇ ਰਹਿਣਾ, ਸਰੀਰਾਂ ਦੇ ਨਾਲ ਨਹੀਂ ਜੁੜਨਾ। ਸਿਮਲ ਰੁੱਖ ਸਰੀਰ ਮੈਂ, ਸਿਮਲ ਵਾਲੇ ਜਿਹੜੇ ਗੁਣ ਹੈ, ਜਿਹੜੇ ਪਖੰਡੀ ਮਨੁੱਖ ਨੇ ਲੋਕਾਂ ਨੂੰ ਪਿੱਛੇ ਲਾਉਂਦੇ, ਅਤੇ ਜਿਹੜੇ ਪਿੱਛੇ ਲੱਗੇ ਦੋਨਾਂ 'ਤੇ ਆ, ਦੋਨਾਂ ਨੂੰ ਸਮਝਾਈ ਗੱਲ, ਪਿੱਛੇ ਲਾਉਣ ਵਾਲੇ ਅਤੇ ਪਿੱਛੇ ਲੱਗਣ ਵਾਲੇ ਪਖੰਡ ਦੇ, ਦੋਨਾਂ ਦੇ ਜਿਹੜੇ ਸਰੀਰ ਨੇ ਉਹ ਸਿੰਬਲ ਦੀ ਨਿਆਈ ਹਨ। ਲੋਕ ਵੀ ਭੀੜਾਂ ਵੇਖ ਕੇ ਫਸ ਜਾਂਦੇ ਹਨ। ਸਿਮਲ ਰੁੱਖ ਸਰੀਰ ਮੈਂ, ਮੈਜਨ ਦੇਖ ਭੁਲੰਨ, ਵੀ ਸਿਮਲ ਵਾਲੇ ਅਵਗੁਣ, ਸਿਮਲ ਵਾਲੇ ਲੱਛਣ ਉਹਨਾਂ ਪਖੰਡੀ ਮਨੁੱਖਾਂ ਦੇ ਹਨ। ਪਖੰਡੀ ਇਕੱਲੇ ਜਿਹੜੇ ਲੋਕ ਨੇ ਬਗਲੇ ਭਗਤ ਮਗਰ ਲਾਉਣ ਵਾਲੇ, ਪਖੰਡੀ ਉਹ ਨਹੀਂ ਹੁੰਦੇ ਇਕੱਲੇ, ਮਗਰ ਲੱਗਣ ਵਾਲੇ ਵੀ ਪਖੰਡੀ ਹੁੰਦੇ। ਸਿੱਖ ਵੀ ਪਖੰਡੀ ਹੋ ਸਕਦਾ। ਗੁਰੂ ਨੂੰ ਜੇ ਕਿਹਾ ਵੀ ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧਲੇ ਕਰਮ ਕਰੇਣ, ਸਿੱਖ ਵੀ ਪਖੰਡੀ। ਸੋ ਇੱਥੇ ਇਹ ਗੱਲ ਸਮਝਾਈ ਹੈ ਕਿ ਉਹ ਸਿਮਲ ਦੀ ਨਿਆਈ ਨੇ, ਉਹ ਮਨੁੱਖ ਪਿੱਛੇ ਲਾਉਣ ਵਾਲੇ ਅਤੇ ਪਿੱਛੇ ਲੱਗਣ ਵਾਲੇ, ਸਿਮਲ ਤੋਂ ਵੱਧ ਕੋਈ ਨਹੀਂ, ਅਤੇ ਉਹਨਾਂ ਦੀਆਂ ਭੀੜਾਂ ਵੇਖ ਕੇ ਪ੍ਰਭਾਵਿਤ ਨਹੀਂ ਹੋਣਾ, ਸੱਚ ਦੇ ਨਾਲ ਜੁੜਨਾ। ਇੱਧਰ ਤਾਂ ਵਿਰਲੇ ਵਿਰਲੇ ਹੁੰਦੇ ਨੇ, ਹੈਨ ਵਿਰਲੇ, ਨਾ ਹੀ ਘਣੇ, ਫੈਲ ਫੱਕੜ ਸੰਸਾਰ ਕਿ ਬਹੁਤੀਆਂ ਭੀੜਾਂ ਦੇ ਵਿੱਚ ਸਿਆਣੇ ਬਹੁਤ ਘੱਟ ਹੁੰਦੇ ਨੇ, ਅਤੇ ਸਿਆਣਿਆਂ ਦੀਆਂ ਬਹੁਤੀਆਂ ਭੀੜਾਂ ਨਹੀਂ ਹੁੰਦੀਆਂ। ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲੰਨ, ਜਿਹੜੇ ਤੋਤੇ ਨੇ ਹੋਰ ਲੋਕ ਵੇਖਣ ਵਾਲੇ ਨੇ, ਉਹ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਨ।
ਸੀ ਫਲ ਕੰਮ ਨਾ ਆਵਨੀ, ਤੇ ਗੁਣ ਮੈਂ ਤਨ ਹਨ।
ਜਿਵੇਂ ਸਿਮਲ ਦੇ ਫਲ ਪੰਛੀਆਂ ਦੇ ਕਿਸੇ ਕੰਮ ਨਹੀਂ ਆਉਂਦੇ, ਇਸੇ ਤਰ੍ਹਾਂ ਜੇ ਪਖੰਡੀਆਂ ਵਾਲੇ ਲੱਛਣ ਹੋਣ, ਉਹਨਾਂ ਵਾਲੇ ਗੁਣ ਅਸੀਂ ਕੀ ਕਰਨੇ? ਅਗਿਆਨਤਾ ਵਾਲੇ ਫਲ, ਦਿਖਾਵੇ ਵਾਲੇ ਫਲ, ਅਡੰਬਰਾਂ ਵਾਲੇ ਫਲ, ਪਰ ਪੰਛੀ ਜਿਹੜੇ ਲੱਛਣ ਉਹ ਅਸੀਂ ਕੀ ਕਰਨੇ? ਉਹ ਸਾਡੇ ਕਿਸੇ ਕੰਮ ਨਹੀਂ ਆਉਣ। ਸ਼ੁਭ ਗੁਣ ਸਾਡੇ ਕੰਮ ਆਉਣਗੇ, ਭੈੜੇ ਅਵਗੁਣ ਜਿਹੜੇ ਉਹ ਸਾਡੇ ਕੰਮ ਨਹੀਂ ਆਉਣੇ। ਸੇ ਫਲ ਕੰਮ ਨਾ ਆਵਨੀ, ਤੇ ਗੁਣ ਮੈਂ ਤਨ ਹਨ। ਜਿਨ੍ਹਾਂ ਕਰਕੇ ਆਪਾਂ ਪ੍ਰਭਾਵਿਤ ਹੋ ਜਾਂਦੇ ਹਾਂ ਵੀ ਇੱਥੇ ਨਿਮਰਤਾ ਹੋਵੇਗੀ, ਸੱਚ ਹੋਵੇਗਾ, ਗਿਆਨ ਹੋਵੇਗਾ, ਭਗਤੀ ਹੋਵੇਗੀ। ਆਪਾਂ ਕਿਸੇ ਤੋਂ ਜੋ ਆਸ ਕਰਦੇ ਹਾਂ, ਸਤਿਗੁਰੂ ਜੀ ਕਹਿ ਰਹੇ ਨੇ ਉਹ ਗੁਣ ਸਾਡੇ ਵਿੱਚ ਕਿਉਂ ਨਹੀਂ ਹੋਣੇ ਚਾਹੀਦੇ? ਉਹ ਮੇਰੇ ਵਿੱਚ ਹੋਣੇ ਚਾਹੀਦੇ ਹਨ। ਜਿਹੜੇ ਚੰਗੇ ਗੁਣਾਂ ਕਰਕੇ ਆਪਾਂ ਮਨੁੱਖਾਂ ਦੇ ਮਗਰ ਲੱਗ ਜਾਂਦੇ ਹਾਂ, ਉਹ ਚੰਗੇ ਗੁਣ ਮੇਰੇ ਵਿੱਚ ਹੋਣੇ ਚਾਹੀਦੇ ਹਨ। ਤੇ ਗੁਣ ਮੈਂ ਤਨ ਹਨ, ਮੇਰੇ ਵਿੱਚ ਹੋਣੇ ਚਾਹੀਦੇ, ਮੇਰੇ ਵਿੱਚੋਂ ਪ੍ਰਗਟ ਹੋ ਸਕਦੇ। ਸੋ ਸੰਗਤ ਵਿੱਚ ਆ ਕੇ, ਇਹ ਸੰਤਾਂ ਦੀ ਸੰਗਤ ਹੈ ਸਾਰੀ, ਗੁਰੂ ਤੋਂ ਐਸੇ ਫਲ ਪ੍ਰਾਪਤ ਕਰ ਲੈਣੇ ਚਾਹੀਦੇ ਹਨ।
ਅੰਦੁਲੈ ਭਾਰ ਉਠਾਇਆ, ਡੂਗਰ ਵਾਟ ਬਹੁਤ।
ਜਿਹੜਾ ਮਨੁੱਖ ਅਗਿਆਨੀ ਹੈ, ਗਿਆਨ ਨਹੀਂ ਲੈਂਦਾ, ਗਿਆਨ ਨਹੀਂ ਲੈਣਾ ਚਾਹੁੰਦਾ, ਗਿਆਨ ਲੈਣਾ ਤਾਂ ਜ਼ਰੂਰੀ ਹੈ, ਸਾਹਿਬਾਂ ਦੇ ਬਾਣੀ ਵਿੱਚ ਬਚਨ ਹਨ ਕਿ ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਵੇ। ਜਿਹੜਾ ਗੱਲ ਸਮਝਣੀ ਨਹੀਂ ਚਾਹੁੰਦਾ, ਜਿਹੜਾ ਗਿਆਨ ਲੈਣਾ ਨਹੀਂ ਚਾਹੁੰਦਾ, ਜਿਹੜਾ ਗੁਰੂ ਦੀ ਸਿੱਖਿਆ ਨਹੀਂ ਲੈਣਾ ਚਾਹੁੰਦਾ, ਉਹ ਫਿਰ ਸਿੱਖ ਨਹੀਂ ਹੈ। ਅਤੇ ਜੇ ਉਹ ਸਿੱਖ ਨਹੀਂ ਹੈ, ਫਿਰ ਉਹ ਗੁਰੂ ਵਾਲਾ ਨਹੀਂ ਬਣ ਸਕਦਾ, ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ। ਜਿਹੜਾ ਅਗਿਆਨੀ ਮਨੁੱਖ ਹੈ ਕਿਸੇ ਨੂੰ ਮਗਰ ਲਾਉਂਦਾ ਹੈ ਜਾਂ ਜਿਹੜਾ ਅਗਿਆਨੀ ਹੈ ਕਿਸੇ ਦੇ ਮਗਰ ਲੱਗਦਾ ਹੈ, ਉਹ ਬਹੁਤ ਉੱਤੇ ਭਾਰ ਹੁੰਦਾ, ਉਹਦੇ ਬੋਝ ਬਹੁਤ ਹੁੰਦਾ, ਉਹ ਬੋਝ ਥੱਲੇ ਦੱਬਿਆ ਹੁੰਦਾ। ਅੰਦਲੇ ਭਾਰ ਉਠਾਇਆ, ਉਹਨੇ ਬਹੁਤ ਬੋਝ ਆਪਣੇ ਸਿਰ 'ਤੇ ਚੁੱਕਿਆ ਹੋਇਆ। ਜਿਹਦੀ ਮਰਜ਼ੀ ਗੱਲ ਵਿੱਚ ਆ ਜਾਂਦਾ, ਜਿਹਦੇ ਮਰਜ਼ੀ ਡਰਾਇਆ ਉਹ ਡਰ ਜਾਂਦਾ। ਅਸਲ ਵਿੱਚ ਡਰ ਹੁੰਦਾ ਨਹੀਂ, ਡਰ ਡਰ ਡਰਨਾ ਮਨ ਕਾ ਸ਼ੋਰ, ਮਨ ਦਾ ਸ਼ੋਰ ਸਾਨੂੰ ਡਰਾਉਂਦਾ। ਭੂਤ ਪ੍ਰੇਤ ਚੰਬੜ ਜਾਣਗੇ, ਗੁਰਬਾਣੀ ਮੰਨਦੀ ਆ ਵੀ ਭੂਤ ਪ੍ਰੇਤ ਹੁੰਦੇ ਆ, ਕਿਉਂਕਿ ਆਤਮਾ ਕਿਹੜੀ ਕਦੀ ਖਤਮ ਹੁੰਦੀ ਹੈ, ਮਰਨ ਹਾਰੇ ਜੀਅਰਾਂ ਨਾਹੀਂ। ਇਹ ਸਰੀਰ ਦੇ ਹੁੰਦਿਆਂ ਵੀ ਭੂਤ ਹੋ ਸਕਦਾ, ਪ੍ਰੇਤ ਹੋ ਸਕਦਾ, ਸਰੀਰ ਛੱਡ ਕੇ ਵੀ ਹੋ ਸਕਦਾ, ਇਹਦੇ ਵਿੱਚ ਨਹੀਂ ਕੋਈ ਦੋ ਰਹਿਆਂ। ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾ 'ਚ ਉਹ ਤਾਂ ਹੈ ਹੀ ਆ, ਹੁੰਦੇ ਆ, ਪਰ ਗੁਰਬਾਣੀ ਕਹਿੰਦੀ ਵੀ ਚੰਬੜ ਨਹੀਂ ਕਿਸੇ ਨੂੰ ਸਕਦੇ, ਚੰਬੜਨ ਵਾਲੀ ਗੱਲ ਤਾਂ ਨਹੀਂ ਨਾ ਮੰਨੀ ਗੁਰਬਾਣੀ ਵਿੱਚ। ਭੂਤਾਂ ਪ੍ਰੇਤਾਂ ਦੇ ਨਾਂ 'ਤੇ ਇੰਨੀਆਂ ਦੁਕਾਨਦਾਰੀਆਂ ਚੱਲਦੀਆਂ, ਇੰਨੇ ਸਿਆਣਿਆਂ ਕੋਲ ਲੋਕ ਜਾਂਦੇ ਆ, ਐਡਾ ਵੱਡਾ ਅਡੰਬਰ ਚੱਲਦਾ, ਕਿੰਨੇ ਲੋਕ ਉੱਪਰੀ ਔਰ ਹੈ ਜੀ, ਇੱਦਾਂ ਹੈ ਉੱਦਾਂ ਹੈ, ਉਪਾਅ ਕਰਾਉਂਦੇ ਫਿਰਦੇ ਆ, ਕਿ ਗੁਰਬਾਣੀ ਵਿੱਚ ਇਸ ਮਸਲੇ ਦਾ ਹੱਲ ਨਹੀਂ ਲਿਖਿਆ? ਗੁਰਬਾਣੀ ਵਿੱਚ ਸਭ ਕੁਝ ਲਿਖਿਆ, ਭੂਤ ਪ੍ਰੇਤ ਹੁੰਦੇ ਆ ਪਰ ਕਿਸੇ ਨੂੰ ਚੰਬੜਦੇ ਨਹੀਂ, ਕਿਸੇ ਨੂੰ ਚੰਬੜ ਨਹੀਂ ਸਕਦੇ, ਕਿਉਂਕਿ ਸਾਡੇ ਸਰੀਰ ਨੂੰ ਤਾਂ ਪਹਿਲਾਂ ਹੀ ਇੱਕ ਚਿੰਬੜਿਆ ਹੋਇਆ, ਉਹ ਹੋਰ ਨਹੀਂ ਕਿਸੇ ਨੂੰ ਚੰਬੜਨ ਦਿੰਦਾ। ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਸਵਾ ਸਕਦੀਆਂ, ਇੱਕ ਹੀ ਆਤਮਾ ਇੱਕ ਸਰੀਰ ਵਿੱਚ ਰਹੇਗੀ, ਔਰ ਉਹਦੇ ਜੋੜ ਲੱਗਣ ਦਾ ਕੁਦਰਤ ਨੇ ਨਿਯਮ ਬਣਾਇਆ, ਮਾਤਾ ਦੇ ਗਰਭ ਵਿੱਚ ਹੀ ਆਤਮਾ ਦਾ ਜੋੜ ਸਰੀਰ ਨਾਲ ਲੱਗਦਾ ਅਤੇ ਮਰਨ ਲੱਗਿਆ ਟੁੱਟਦਾ, ਵਿੱਚ ਵਿਚਾਲੇ ਨਾ ਕੋਈ ਆਤਮਾ ਹੋਰ ਆ ਕੇ ਉਹਦੇ ਵਿੱਚ ਪੈ ਸਕਦੀ ਆ ਅਤੇ ਨਾ ਨਿਕਲ ਸਕਦੀ ਆ। ਬਾਕੀ ਕਿਸੇ ਨੂੰ ਭੁਲੇਖਾ ਹੋਵੇ ਅਤੇ ਉਹਦਾ ਆਪਾਂ ਸਮਾਧਾਨ ਮਿਲ ਕੇ ਕਰ ਸਕਦੇ ਹਾਂ, ਗੁਰਬਾਣੀ ਵਿੱਚ ਸਭ ਕੁਝ ਲਿਖਿਆ। ਸੋ ਇਹ ਅੰਧਲੇ ਲੋਕ ਨੇ, ਅਗਿਆਨੀ ਲੋਕ ਨੇ, ਜਿਹੜੇ ਭਰਮ ਦੀਆਂ ਪੰਡਾਂ ਚੁੱਕੀ ਫਿਰਦੇ ਆ, ਡਰ ਡਰ ਕੇ ਜਿਉਂਦੇ ਆ, ਵਹਿਮਾਂ ਭਰਮਾਂ ਵਿੱਚ ਪਏ ਨੇ, ਕਰਮ ਕਾਂਡੀ ਨੇ, ਭਰਮ ਜਾਲ ਵਿੱਚ ਫਸੇ ਨੇ, ਉਹਨਾਂ ਨੇ ਭਾਰ ਚੁੱਕਿਆ, ਅੰਧਲੇ ਭਾਰ ਉਠਾਇਆ, ਡੂੰਗਰ ਵਾਟ ਬਹੁਤ, ਜ਼ਿੰਦਗੀ ਦਾ ਰਸਤਾ ਜਿਹੜਾ ਉਹ ਤੇ ਬਹੁਤ ਤੈਅ ਕਰਨਾ, ਮੰਜ਼ਿਲ ਦੇ ਬਹੁਤ ਦੂਰ ਹੈ ਮਿਲਾਪ ਦੀ। ਅੱਗੇ ਸਮਝਾਉਂਦੇ ਹਨ,
ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ।
ਅੱਖੀ ਲੋੜੀ ਨਾ ਲਹਾ, ਭਾਵ ਜੋ ਅੱਖਾਂ ਦੇ ਨਾਲ ਮੈਂ ਵੇਖ ਰਿਹਾ ਨਾ, ਇਹ ਤੇ ਮੈਨੂੰ ਪ੍ਰਾਪਤ ਨਹੀਂ ਹੋਣਾ, ਇਹ ਸਭ ਕੁਝ ਇੱਥੇ ਰਹਿ ਜਾਣਾ, ਜੋ ਮੈਂ ਅੱਖਾਂ ਦੇ ਨਾਲ ਵੇਖ ਰਿਹਾ, ਇਹ ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਜੋ ਮੈਂ ਅੱਖਾਂ ਦੇ ਨਾਲ ਵੇਖ ਰਿਹਾ ਕੀ ਹੈ, ਜੋ ਦਿਸੈ ਸੋ ਸਗਲ ਬਨਸੈ। ਸੋ ਜੋ ਕੁਝ ਮੈਂ ਵੇਖ ਰਿਹਾ ਇਹਨੇ ਮੇਰਾ ਸਾਥ ਨਹੀਂ ਦੇਣਾ, ਇਹ ਮੇਰੇ ਨਾਲ ਨਹੀਂ ਜਾਣਾ। ਹੋਂ ਚੜ ਲੰਘਾ ਕਿੱਤ, ਫਿਰ ਮੈਂ ਸੋਚਣ 'ਤੇ ਮਜ਼ਬੂਰ ਹੋਵਾਂ, ਮੇਰਾ ਪਾਰੋ ਤਾਰਾ ਕਿਵੇਂ ਹੋਵੇਗਾ, ਮੈਂ ਕਾਹਦੇ 'ਤੇ ਚੜ ਕੇ ਪਾਰ ਲੰਘਾਂ। ਉਹਦਾ ਜਵਾਬ ਸਤਿਗੁਰਾਂ ਨੇ ਦੇ ਦਿੱਤਾ ਕਿ ਗੁਰ ਜਹਾਜ਼ ਇਹਦੇ 'ਤੇ ਚੜ ਜਾ, ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ।
ਚੱਕਰੀਆਂ ਚੰਗਿਆਈਆਂ ਅਵਰ ਸਿਆਨਪ ਕਿੱਤ।
ਚੰਗਿਆਈਆਂ ਹੀ ਚੱਕਰੀਆਂ ਹਨ, ਚੰਗਿਆਈ ਉਹ ਹੈ ਜਿਹੜੀ ਗੁਰੂ ਦੇ ਚਾਕਰ ਬਣਾ ਦੇਵੇ, ਦੁਨੀਆਂ ਦੀ ਸੇਵਾ ਵਿੱਚ ਲਾ ਦੇਵੇ। ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪਾਂ ਕਿੱਤ, ਚੰਗਿਆਈ ਤੋਂ ਬਿਨਾਂ ਬਾਕੀ ਸਿਆਣਪਾਂ ਜਿਹੜੀਆਂ ਚੰਗਿਆਈ ਤੋਂ ਬਿਨਾਂ ਉਹ ਕਿਸੇ ਕੰਮ ਨਹੀਂ ਆਉਂਦੀਆਂ।
ਨਾਨਕ ਨਾਮ ਸੰਭਾਲ ਤੂੰ ਬੰਦਾ ਛੁੱਟ ਹੈ ਜਿੱਤ।
ਜੇ ਤੂੰ ਬੰਧਨਾਂ ਤੋਂ ਛੁਟਕਾਰਾ ਚਾਹੁੰਦਾ ਹੈ, ਵੀ ਤੇਰੇ ਪੈਰਾਂ ਦੀਆਂ ਬੇੜੀਆਂ ਬੰਧਨ ਅਤੇ ਅਵਗੁਣਾਂ ਦੀਆਂ ਜੰਜੀਰਾਂ ਕੱਟੀਆਂ ਜਾਣ, ਅਤੇ ਨਾਮ ਸੰਭਾਲ ਲੈ। ਸਤਸੰਗ ਵਿੱਚ ਆ, ਗੁਰਬਾਣੀ ਦਾ ਪਾਠ ਕਰ, ਕੀਰਤਨ ਸੁਣ, ਸ਼ਬਦ ਵਿਚਾਰ ਕਰ, ਗੁਰਬਾਣੀ ਤੋਂ ਗਿਆਨ ਲੈ ਕੇ ਇਹ ਬੰਧਨਾਂ ਤੋਂ ਖਲਾਸੀ ਹੋ ਸਕਦੀ। ਭਾਈ ਸਤਿਗੁਰ ਸਿੱਖ ਕੇ ਬੰਧਨ ਕੱਟੇ, ਸਤਿਗੁਰ ਦੇ ਕੋਲ ਹੀ ਹਥਿਆਰ ਹੈ, ਥੌੜਾ ਹੈ, ਸਤਿਗੁਰ ਸਾਡੇ ਬੰਧਨ ਕੱਟ ਸਕਦਾ, ਸਤਿਗੁਰ ਤੋਂ ਬਿਨਾਂ ਕੋਈ ਵੀ ਬੰਧਨ ਨਹੀਂ ਕੱਟ ਸਕਦਾ। ਨਾਮ ਸੰਭਾਲੋ, ਨਾਮ ਜਪੋ, ਸਿਮਰਨ ਕਰੋ, ਗੁਰੂ ਦਾ ਗਿਆਨ ਲਓ, ਤਾਂ ਹੀ ਭਾਈ ਹੋ ਸਕਦੇ ਨੇ ਇਹ ਲੋਕ ਸੁਖੀਏ, ਪ੍ਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਪ੍ਰਬੰਧਕ ਜਨਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਦਾ ਮੌਕਾ ਦੇ ਕੇ ਨਿਵਾਜਿਆ, ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਹੈ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ।
ਚੱਕਰੀਆਂ ਚੰਗਿਆਈਆ ਅਵਰ ਸਿਆਨਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।